پاوس کرد بلاد دسائی مور نوین اپرت آئی سندر شرد سار دامانو بدن چندر ماں بمل پچھانو
واحگرو جی کا خالصہ واحگرو جی کی فتح کرم ستار یوگ سنمان یوگ گرو کا خاص روپ گرو خالصہ سات سنگت جن کے بھاؤ بڑے ہیں بھائی تن سادھو سنگ مکھ جڑے وڈے بھاگ ہیں پد پاون بھگت بچل کرتا ندان ستگرو شری گرو گرنتھ صاحب جی مہاراج جی کے پوتر چرن کملوں پچھلے پیرا دے سجے ہوئے سچ کھنڈ دوانا چکر ہو کے لتا پرتی حاضریاں بھر کے جگت گرو جاہر پیر جگت گرو بابا تن تن شری گرو نانک دیو صاحب جی مہاراج جی کا پوتر اتحاس جو مہاکوی کبھی راج چوڑا منی مہاکوی بھائی سنتوک سنگھ جی کا رچ گرنتھ ہے یہ پوتر کتھا بہت ہی پیار ستکار نال سروڑ کر رہے ہیں جگت گرو پادشاہ جی مہاراج ان پرکار کے کوش برتا رہے ہیں پتا جی نے جی آگیا کی ہے کہ تسی اپنے گھر کے پشوا نو چار کے لیا کرو پتا جی کا بچن سات بچن کہہ کے پشو چار لے تر پے پر ست گرو سچے پاتشاہ اپنے رب سے چلے ہیں پشو اپنے سوائے اچھا انوسار جس کھیت مرضی کرن جو کھیت چر بھی لیتے ہیں تے او فصل مڑ کے پھر ہریاں بھریاں ہو جاندیاں ہن تے جس پتا جی نے آخیا بھی جا کے کھیتی کرو تے جگت گرو پادشاہ نے ہل وا کے کھیتی بھی کیتی فصل جس ویلے ہری ہوئی تے آپ ہی واڑا توڑ کے وچ پشو چرن واسطے پا دتے اے گردیو دی برتی سی سنکیت سی دنیا دے لوکاں نوں جڑاؤن واسطے کہ سبناں نوں روزی دین والے ستگرو جی آپ کھیت سارا کرا دتا پتا جی نے اس گل سے بھی بڑا غصہ تے روز منایا میر دے گھر نوں اجاڑن والا ہے پنڈت ہردیال جی کو جا کے بھی شکایت کیتی پنڈت جی نے سمجھایا کہ وہ درکار ہن انہاں دے اپنے دشمادی کوتک ہن انہاں دے رنگ دے وچ تو کسے پرکار دا بگ نہ پاوے رائے بلار نے ستگرو جی کے چار کوتک ویکھے نے کہ سرب ستگراں دے شیش تے چان کر رہا ہے دوسرا کوتک ویکھے کہ درختاں باقی سارے درختاں دی چھان گھوم گئی ہے پر ایک درخت دی چھان نہیں گھومی جیہدے ہیٹھاں ستگرو جی براجمان نے من وچ لسیا بن گیا کہ میری اس نگری وچ نرنکار نے خدا نے اوتار لیا پتا مہتا کالو نو بھی سد کے بلا کے گل سمجھا دتی تو میرے خدا نو نہیں کچھ آخنا جی وہ تیرے گھر وچ کسی چیز کا نقصان کرتے نے تو میرے کو لے جایا کر اس طرح کے کوتک کردیا ستگرو جی نے پاو سرتو بتیت کی ہے آپ سرت کہندے نے برکھا دی رت نو اس تو بعد سرد رت دی پرارتھتا ہو رہی ہے اس سرد رت وچ جو کوتک جگت گرو بابا جی کر رہے نے ਆਓ ਮਨ ਬਿਰਤੀਆਂ ਇਕਾਦਰ ਕਰਕੇ ਸਤਿਗੁਰੂ ਜੀ ਦੇ ਇਸ ਪਵਿੱਤਰ ਪਾਵਨ ਕਥਾ ਨੂੰ ਸਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਰੂਪ ਨੂੰ ਹਿਰਦੇ ਵਿੱਚ ਵਸਾਉਂਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹੇਰਾ ਸੁੰਦਰ ਸੁਖ ਮੰਦਰ ਪ੍ਰਭ ਆਨੰਦ ਸਦਾ ਮੁਕੰਦ।
ਸੁੰਦਰ ਸਰੂਪ ਸਤਿਗੁਰੂ ਜੀ ਜਿਨ੍ਹਾਂ ਦਾ ਸੋਹਣਾ ਸਰੂਪ ਹੈ, ਜੋ ਸਦਾ ਹੀ ਭਾਰੀ ਆਨੰਦ ਵਿਚ ਰਹਿੰਦੇ ਹਨ, ਹਰ ਵੇਲੇ ਆਨੰਦ ਦੀ ਬਿਰਤੀ ਜਿਨ੍ਹਾਂ ਦੀ ਬਣੀ ਰਹਿੰਦੀ ਹੈ, ਔਰ ਜੋ ਮੁਕਤੀ ਦਾਤਾ ਮੁਕੰਦ ਸਤਿਗੁਰੂ ਜੀ ਹਨ।
ਅੰਤਰ ਮੁਖ ਬਿਰਤੀ ਸਰਦ ਮੈਂ ਇਨੀ ਬਹੁ ਜਗ ਬੰਦ।
ਸਰਦ ਰਿਤੂ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਬਿਰਤੀ ਬਿਲਕੁਲ ਅੰਤਰ ਮੁਖੀ ਕਰ ਲਈ। ਦੋ ਪ੍ਰਕਾਰ ਦੀਆਂ ਬਿਰਤੀਆਂ ਵਿਚ ਮਨੁੱਖ ਵਿਚਰਦਾ ਹੈ। ਇੱਕ ਬਿਰਤੀ ਜਦੋਂ ਬਾਹਰ ਮੁਖੀ ਹੋਵੇ, ਬਾਹਰ ਮੁਖੀ ਬਿਰਤੀ ਆਮ ਸੰਸਾਰ ਦੀ ਬਣੀ ਰਹਿੰਦੀ ਹੈ, ਔਰ ਬਾਹਰ ਤੋਂ ਉਸ ਸੁਰਤੀ ਨੂੰ ਅੰਤਰੀ ਭਾਵ ਦੇ ਨਾਲ ਜਿਵੇਂ ਮੀਨ ਕੀ ਚੱਪਲ ਸੇ ਜੁਗਤ ਮਨ ਰੱਖ, ਮੱਛੀ ਦਾ ਜਿਵੇਂ ਸੁਭਾਅ ਹੁੰਦਾ ਨਾ, ਉਹ ਪਾਣੀ ਵਿਚ ਜਿਸ ਵੇਲੇ ਵਿਚਰਦੀ ਹੈ ਤੇ ਇੱਕ ਵਾਰੀ ਜ਼ਮੀਨ ਦੇ ਤਲ ਤੱਕ ਜਾ ਕੇ ਫਿਰ ਉੱਪਰ ਟੁੱਟ ਕੇ ਆਉਂਦੀ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਜਿਹੜੀ ਸਾਡੀ ਬਿਰਤੀ ਹੈ ਉਹ ਪਹਿਲੋਂ ਬਾਹਰ ਨੂੰ ਦੌੜਦੀ ਹੈ, ਪਰ ਜਦੋਂ ਧਾਰਮਿਕ ਜਗਿਆਸੂ ਧਰਮ ਦੇ ਰਾਹ ਤੇ ਮਾਰਗ ਤੇ ਚੱਲਦਾ ਹੋਇਆ ਆਪਣੇ ਜੀਵਨ ਨੂੰ ਗੁਰੂ ਦੱਸੇ ਆਸੇ ਮੁਤਾਬਕ ਢਾਲਦਾ ਹੈ ਤੇ ਬਾਹਰ ਤੋਂ ਉਹੀ ਸੁਰਤੀ ਅੰਤਰਮੁਖੀ ਹੋ ਜਾਂਦੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਇੱਕ ਜਗਿਆਸੂ ਦੇ ਰੂਪ ਦੇ ਵਿਚ ਵੀ ਵਿਚਰ ਰਹੇ ਨੇ ਹਨ, ਤਾਂ ਆਪ ਪਰਮੇਸ਼ਵਰ ਤੇ ਜਗਿਆਸੂ ਦੇ ਸਰੂਪ ਚ ਵਿਚਰਦਿਆਂ ਸਰਦ ਰਿਤੂ ਵਿਚ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਜੀ ਅੰਤਰ ਧਿਆਨ ਹੋ ਗਏ ਨੇ। ਗੁਰਦੇਵ ਨੇ ਆਪਣੀ ਸੁਰਤ ਨੂੰ ਅੰਤਰਮੁਖੀ ਬਣਾ ਲਿਆ ਹੈ।
ਜੋ ਪਈ ਪਾਸੇ ਬੇਬੀ ਕੁਲ ਕੀਤਾ ਉਡੇ ਰਹੇ ਚਾਂਦਨ ਕੀਤਾ।
ਜੋ ਸਾਰੇ ਜਗਤ ਦੇ ਬੰਦਨੀਏ ਨੇ ਪੂਜਨੀਕ ਨੇ ਬੇਦੀ ਕੁਲ ਕੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਕੀ ਕਰਦੇ ਨੇ, ਅੰਤਰਮੁਖੀ ਬਿਰਤੀ ਬਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਸਰਦ ਰਿਤੂ ਵਿਚ ਆਪਣੇ ਸਰੀਰ ਤੇ ਚਾਦਰਾ ਤਾਣ ਕੇ ਆਪਣੇ ਮਹਿਲਾਂ ਵਿਚ ਆਪਣੇ ਮੰਦਰਾਂ ਵਿਚ ਹੀ ਬਿਰਾਜੇ ਰਹਿੰਦੇ ਨੇ, ਚਾਦਰ ਸਰੀਰ ਤੇ ਲੈ ਲੈਂਦੇ ਨੇ, ਔਰ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਜੀ ਲੇਟੇ ਰਹਿੰਦੇ ਹਨ।
ਸੰਤ ਸੁਮਤ ਜੇ ਸੁਣੇ ਮਿਲੋ ਕੈ
ਬਹੁਤਾ ਸਮਾਂ ਸਤਿਗੁਰੂ ਜੀ ਇਕਾਂਤ ਵਿਚ ਹੀ ਆਪਣੇ ਘਰ ਚ ਬਤੀਤ ਕਰਦੇ ਨੇ। ਜਦੋਂ ਪਤਾ ਲੱਗਦਾ ਕਿ ਸਾਡੇ ਨਗਰ ਦੇ ਵਿਚ ਕੋਈ ਸੰਤ ਮੰਡਲੀ ਉਤਰੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਸੰਤਾਂ ਦੇ ਪਿਆਰੇ ਹਨ, ਜਦੋਂ ਪਤਾ ਲੱਗਦਾ ਵੀ ਕੋਈ ਮਹਾਂਪੁਰਖ ਕੋਈ ਸਾਧੂ ਸਾਡੇ ਨਗਰ ਚ ਆਇਆ ਹੈ ਤੇ ਪਾਤਸ਼ਾਹ ਜੀ ਆਪ ਆਪਣਾ ਘਰ ਛੱਡ ਕੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿਚ ਬੈਠਦੇ ਨੇ, ਖਾਲਸਾ ਜੀ ਉਦੋਂ ਸੰਤਾਂ ਦੀਆਂ ਜਿਹੜੀਆਂ ਮੰਡਲੀਆਂ ਸਨ ਉਹ ਵਿਚਰਿਆ ਕਰਦੀਆਂ ਸਨ, ਹੁਣ ਤਾਂ ਡੇਰੇ ਬਣਾ ਕੇ ਇੱਕ ਥਾਂ ਤੇ ਬੈਠ ਗਏ। ਪਹਿਲਾਂ ਮਹਾਂਪੁਰਖ ਸਾਧੂ ਚੱਲਦੇ ਹੀ ਰਹਿੰਦੇ ਸੀ, ਰਮਤਾਂ ਚੱਲਿਆ ਕਰਦੀਆਂ ਸਨ, ਇੱਕ ਨਗਰ ਤੋਂ ਦੂਸਰੇ ਨਗਰ, ਦੂਸਰੇ ਨਗਰ ਤੋਂ ਤੀਸਰੇ ਨਗਰ, ਉਹਨਾਂ ਮਹਾਂਪੁਰਖਾਂ ਨੇ ਜਿਹੜੇ ਨਗਰ ਵਿਚ ਜਾਣਾ, ਮੰਡਲੀਆਂ ਨੇ ਭਜਨ ਬੰਦਗੀ ਕਰਨਾ, ਪਰਮੇਸ਼ਰ ਦੀ ਕੀਰਤੀ ਕਰਨੀ, ਇੱਕ ਦਿਨ ਦੋ ਦਿਨ ਚਾਰ ਦਿਨ ਇੱਕ ਨਗਰ ਚ ਰਹਿ ਕੇ ਫਿਰ ਦੂਸਰੇ ਨਗਰ ਜਾਣਾ, ਏਦਾਂ ਲੋਕਾਂ ਨੂੰ ਪ੍ਰਭੂ ਭਗਤੀ ਦੇ ਮਾਰਗ ਦੇ ਨਾਲ ਚਲਾ ਕੇ ਪ੍ਰਭੂ ਭਗਤੀ ਦੇ ਰਸਤੇ ਤੇ ਟੋਰਿਆ ਕਰਦੇ। ਸਤਿਗੁਰੂ ਜੀ ਦੇ ਨਗਰ ਦੇ ਵਿਚ ਜਦੋਂ ਕਿਸੇ ਮਹਾਂਪੁਰਖਾਂ ਦੀ ਮੰਡਲੀ ਨੇ ਆਉਣਾ, ਗੁਰਦੇਵ ਪਾਤਸ਼ਾਹ ਜੀ ਨੇ ਆਪਣਾ ਘਰ ਛੱਡ ਕੇ ਉਹਨਾਂ ਮਹਾਂਪੁਰਖਾਂ ਸੰਤਾਂ ਦੀ ਸੰਗਤ ਕਰਨ ਵਾਸਤੇ ਚਲੇ ਜਾਣਾ।
ਜਗਤ ਸਦਾ ਸੰਤਨ ਕੀ ਸੰਗਤ ਨੇ ਬੈਠੇ ਅਗਿਆਤਨ ਪੰਗਤ।
ਸਤਿਗੁਰੂ ਜੀ ਸਦਾ ਮਹਾਂਪੁਰਖਾਂ ਸੰਤਾਂ ਦੀ ਸੰਗਤ ਹੀ ਕਰਦੇ ਨੇ, ਉਹਨਾਂ ਦੀ ਸੰਗਤ ਵਿਚ ਬੈਠ ਕੇ ਬਹੁਤਾ ਸਮਾਂ ਬਤੀਤ ਕਰਦੇ ਨੇ, ਆਪਣੇ ਰਿਸ਼ਤੇਦਾਰਾਂ ਸਦਬਤੀਆਂ ਸੱਜਣਾ ਮਿੱਤਰਾਂ ਦੀ ਸੰਗਤ ਨਹੀਂ ਕਰਦੇ। ਸਤਿਗੁਰੂ ਜੀ ਕੇਵਲ ਸਤਿਪੁਰਖਾਂ ਮਹਾਂਪੁਰਖਾਂ ਦੀ ਸੰਗਤ ਕਰਦੇ ਨੇ, ਉਹਨਾਂ ਦੀ ਸੰਗਤ ਵਿਚ ਹੀ ਬੈਠਦੇ ਨੇ, ਅਗਿਆਨੀਆਂ ਦੀ ਸੰਗਤ ਵਿਚ ਨੀ ਸਤਿਗੁਰੂ ਜੀ ਜਾਂਦੇ, ਜਿੱਥੇ ਅਗਿਆਨੀ ਰਹਿੰਦੇ ਨੇ। ਅਗਿਆਨਤਾ ਦੇ ਹਨੇਰੇ ਵਿਚ ਢਕੇ ਹੋਏ ਜੀਵਨ ਵਾਲੇ ਮਨੁੱਖਾਂ ਦੀ ਸੰਗਤ ਸਤਿਗੁਰੂ ਜੀ ਨਹੀਂ ਕਰਦੇ।
ਨਿਰੰਕਾਰ ਕੀ ਕੀਰਤ ਗਾਥਾ, ਕਹੇ ਸੁਣੇ ਇਨ ਸੋ ਇਸ ਸਾਥਾ।
ਗੁਰੂ ਜੀ ਉਹਨਾਂ ਸਤਿਪੁਰਖਾਂ ਮਹਾਂਪੁਰਖਾਂ ਦੀ ਸੰਗਤ ਵਿਚ ਜਾ ਕੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਕੀਰਤੀ ਅਕਾਲ ਪੁਰਖ ਦੀ ਗਾਥਾ ਕਹਿੰਦੇ ਨੇ, ਜਾਂ ਉਹਨਾਂ ਕੋਲੋਂ ਸੁਣਦੇ ਨੇ ਮਹਾਂਪੁਰਖਾਂ ਦੇ ਕੋਲੋਂ, ਆਪ ਵੀ ਕੀਰਤੀ ਕਰਦੇ ਨੇ ਔਰ ਉਹਨਾਂ ਪਾਸੋਂ ਅਕਾਲ ਪੁਰਖ ਨਿਰੰਕਾਰ ਦੀ ਕੀਰਤੀ ਸੁਣਦੇ ਹਨ।
ਰੀਤ ਫਿਰ ਕਿਤਨ ਕੀ ਜਿਤ ਧਾਰੇ, ਸਜੇ ਜੰਜਾਰ ਜੋ ਕੇ ਸੰਸਾਰੇ।
ਗੁਰੂ ਜੀ ਨੇ ਜੋ ਵਿਰਕਤ ਪੁਰਖਾਂ ਦੀ ਰੀਤ ਹੁੰਦੀ ਹੈ, ਉਹਨਾਂ ਵਿਰਕਤ ਪੁਰਖਾਂ ਵਾਲੀ ਰੀਤ ਨੂੰ ਧਾਰਨ ਕਰ ਲਿਆ ਹੋਇਆ। ਵਿਰਕਤ ਕਹਿੰਦੇ ਨੇ ਜੋ ਸਾਰੇ ਜਗਾੜਾਂ ਨੂੰ ਤਿਆਗ ਦੇਵੇ। ਸਤਿਗੁਰੂ ਜੀ ਨੇ ਘਰ ਦੀ ਰੀਤੀਆਂ ਦੀ ਮਰਿਆਦਾ ਦੇ ਸੰਸਾਰੀ ਜਗਾੜ ਜਿਹੜੇ ਨੇ ਉਹ ਸਾਰੇ ਛੱਡ ਦਿੱਤੇ ਨੇ, ਸੰਸਾਰ ਵੱਲੋਂ ਬਿਰਤੀ ਬਿਲਕੁਲ ਹੀ ਉਪਰਾਮ ਕਰ ਲਈ ਹੈ। ਉਹ ਵਿਰਕਤ ਪੁਰਖਾਂ ਵਾਲੀ ਬਿਰਤੀ ਸਤਿਗੁਰੂ ਜੀ ਨੇ ਧਾਰਨ ਕੀਤੀ ਹੈ।
ਬਚਨ ਸੁਣਨ ਕੀ ਜਿਨ ਰਚਨਾ।
ਜੀ ਇੱਕੋ ਵਰਣ ਦੇ ਗੋਤਰ ਦੇ ਭਾਈਚਾਰੇ ਦੀ ਸਰਬੰਧੀ ਦੀ ਧਨ ਦੀ ਜਾਤੀ ਦੀ ਪ੍ਰੀਤ ਹੋਣੀ ਇਹ ਸੰਸਾਰ ਨਾਲ ਜੋੜਦੀ ਤੇ ਉਹਨਾਂ ਦੇ ਵਿਚ ਆਪਣੀ ਰੁਚੀ ਨੂੰ ਜੋੜ ਕੇ ਰੱਖਣਾ ਇਹ ਸੰਸਾਰ ਦੀ ਰੀਤੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਵੱਲੋਂ ਹੀ ਆਪਣੀ ਬਿਰਤੀ ਨੂੰ ਪ੍ਰਾਮ ਕਰ ਲਿਆ, ਸੰਕੋਚ ਲਿਆ, ਸੁਰਤੀ ਬਿਲਕੁਲ ਹੀ ਅੰਤਰਮੁਖੀ ਕਰ ਲਈ ਹੈ ਔਰ ਕੇਵਲ ਮਹਾਂਪੁਰਖਾਂ ਸਾਧੂਆਂ ਦੇ ਕੋਲ ਹੀ ਬੈਠ ਕੇ ਸਤਿਗੁਰੂ ਜੀ ਅਕਾਲ ਪੁਰਖ ਜੀ ਦੇ ਬਚਨ ਅਕਾਲ ਪੁਰਖ ਨਿਰੰਕਾਰ ਦੀ ਉਪਮਾ ਸੁਣਦੇ ਹਨ।
ਐਸੇ ਪਾਸ ਆਨ ਕਰ ਸੋ ਬਾਲਪਨੇ ਮੈਂ ਖੇਲ ਤੁਜੋ।
ਸਤਿਗੁਰੂ ਜੀ ਬਹੁਤਾ ਸਮਾਂ ਇਕਾਂਤ ਵਿਚ ਇਕੱਲੇ ਹੀ ਬਤੀਤ ਕਰਦੇ ਨੇ ਤੇ ਸਤਿਗੁਰੂ ਜੀ ਦੇ ਭਾਈਚਾਰੇ ਵਿਚੋਂ ਜਿਹੜੇ ਰਿਸ਼ਤੇਦਾਰ ਸੰਬੰਧੀ ਨੇ ਜਾਂ ਫਿਰ ਜਿਹੜੇ ਬਚਪਨ ਚ ਸਤਿਗੁਰੂ ਜੀ ਦੇ ਨਾਲ ਖੇਡਣ ਵਾਲੇ ਮਹਾਰਾਜ ਜੀ ਦੇ ਬਾਲ ਸਖਾਈ ਮਿੱਤਰ ਸਨ ਉਹ ਚੱਲ ਕੇ ਆਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠਦੇ ਹਨ।
ਉਦਾਸੀਨ ਦਿਨ ਤੋਂ ਤਵ ਐਸੇ ਬਿਨਾ ਕਿਨਾਰੀ ਮਿਲ ਹੈ ਜੈਸੇ।
ਸਤਿਗੁਰੂ ਜੀ ਉਹਨਾਂ ਨਾਲ ਵੀ ਉਦਾਸੀਨ ਉਪਰਾਮਤਾ ਵਾਲੀ ਬਿਰਤੀ ਨਾਲ ਮਿਲਦੇ ਨੇ, ਏਦਾਂ ਮਿਲਦੇ ਨੇ ਜਿਵੇਂ ਕਦੇ ਉਹਨਾਂ ਨੂੰ ਵੇਖਿਆ ਹੀ ਨਾ ਹੋਵੇ। ਮੈਨੂੰ ਜਿਹੜੇ ਸਤਿਗੁਰੂ ਜੀ ਦੇ ਬਾਲ ਸਖਾਈ ਮਿੱਤਰ ਸੀ ਬਚਪਨ ਚ ਮਹਾਰਾਜ ਜੀ ਦੇ ਨਾਲ ਖੇਡਦੇ ਸਨ ਜਾਂ ਸਤਿਗੁਰੂ ਜੀ ਦੇ ਰਿਸ਼ਤੇਦਾਰ ਸਰਬੰਧੀ ਜਦੋਂ ਉਹਨਾਂ ਨੂੰ ਉਹ ਆਉਂਦੇ ਨੇ ਮਹਾਰਾਜ ਜੀ ਦੇ ਕੋਲ ਬੈਠਦੇ ਨੇ ਤੇ ਸਤਿਗੁਰੂ ਜੀ ਬੜੀ ਉਦਾਸੀਨ ਬਿਰਤੀ ਨਾਲ ਉਪਰਾਮਤਾ ਦੀ ਬਿਰਤੀ ਨਾਲ ਉਹਨਾਂ ਨੂੰ ਮਿਲਦੇ ਨੇ। ਏਦਾਂ ਮਿਲਦੇ ਨੇ ਮਾਨੋ ਜਿਵੇਂ ਉਹਨਾਂ ਨੂੰ ਕਦੇ ਜਾਣਿਆ ਹੀ ਨਾ ਹੋਵੇ, ਉਹਨਾਂ ਨਾਲ ਕੋਈ ਪਹਿਚਾਣ ਹੀ ਨਾ ਹੋਵੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨਾਲ ਮਿਲਦੇ ਹਨ।
ਸਤਿਗੁਰੂ
ਜੀ ਦੀ ਇਹੋ ਜਿਹੀ ਅਵਸਥਾ ਵੇਖ ਕੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹੋ ਜਿਹਾ ਵਿਵਹਾਰ ਵੇਖ ਕੇ ਮਾਤਾ ਜੀ ਦੇ ਮਨ ਚ ਬੜੀ ਭਾਰੀ ਗਹਿਰੀ ਚਿੰਤਾ ਹੋਈ। ਮਾਤਾ ਤ੍ਰਿਪਤਾ ਜੀ ਦੇ ਹਿਰਦੇ ਵਿਚ ਬੜੀ ਭਾਰੀ ਚਿੰਤਾ ਹੋਈ। ਸਤਿਗੁਰੂ ਜੀ ਜਿੱਥੇ ਕਾਂਤ ਵਿਚ ਬੈਠੇ ਪਏ ਸਨ ਉੱਥੇ ਮਾਤਾ ਤ੍ਰਿਪਤਾ ਜੀ ਚਿੰਤਾ ਧੁਰ ਹੋ ਕੇ ਸਤਿਗੁਰਾਂ ਦੇ ਕੋਲ ਗਏ।
ਦਸ਼ਾ ਦੇਖ ਸੁਤ ਕੀ ਬਿਸਮਾਨੀ, ਬੋਲੀ ਮਾਂ ਪ੍ਰੀਤ ਤੋਂ ਬਾਨੀ।
ਆਪਣੇ ਲਾਲ ਦੀ ਇਹੋ ਜਿਹੀ ਦਸ਼ਾ ਇਹੋ ਜਿਹੀ ਹਾਲਤ ਦੇਖ ਕੇ ਮਾਤਾ ਜੀ ਬੜੇ ਹੈਰਾਨ ਹੋਏ ਤੇ ਹੈਰਾਨ ਜੇ ਹੋ ਕੇ ਮਾਤਾ ਜੀ ਬੜੇ ਪਿਆਰ ਵਿਚ ਆ ਕੇ ਆਪਣੇ ਪੁੱਤਰ ਦੀ ਗਹਿਰੀ ਪ੍ਰੀਤ ਵਿਚ ਆ ਕੇ ਸਤਿਗੁਰੂ ਜੀ ਨੂੰ ਬੋਲੇ ਤੇ ਕਹਿਣ ਲੱਗੇ,
ਸੁਣੋ ਸਾਤ ਕਿਸ ਬਾਤ ਵਿਚਾਰੋ, ਜਿਜ ਕਰ ਜੀ ਜੈ ਨਿਰਧਾਰੋ।
ਕਹਿਣ ਲੱਗੇ ਹੇ ਪੁੱਤਰ ਜੀ ਸੁਣੋ, ਤੁਸੀਂ ਆਪਣੇ ਚਿੱਤ ਵਿਚ ਆਪਣੇ ਹਿਰਦੇ ਵਿਚ ਇਸ ਗੱਲ ਦੀ ਵਿਚਾਰ ਕਰੋ ਔਰ ਇਸ ਗੱਲ ਦੀ ਵਿਚਾਰ ਕਰਕੇ ਕਿ ਤੁਸੀਂ ਆਪਣੇ ਘਰ ਦੇ ਜਿੰਨੇ ਕਾਰ ਵਿਹਾਰ ਦੇ ਉਹਨਾਂ ਦੀ ਸੰਭਾਲ ਕਰੋ, ਆਪਣੇ ਕਾਰਜਾਂ ਵਾਲੇ ਪਾਸੇ ਜਿਹੜੇ ਸਾਡੇ ਘਰ ਦੇ ਕੰਮ ਨੇ ਉਹਨਾਂ ਵਿਚ ਆਪਣਾ ਚਿੱਤ ਜੋੜੋ।
ਤੁਝ ਕਿਉਂ ਬਣੇ ਵਕੀਲ ਸੰਗਾ, ਗ੍ਰਸਤ ਕਾਜ ਕਰੀਏ ਸਭ ਮੰਗਾ।
ਤੂੰ ਇਹ ਫਕੀਰਾਂ ਦਾ ਸੰਗ ਨਹੀਂ ਬਣਦਾ, ਤੁਸੀਂ ਜਦੋਂ ਕੋਈ ਫਕੀਰ ਜਾਂ ਸੰਤ ਪੁਰਖ ਤੁਹਾਡੇ ਆਪਣੇ ਨਗਰ ਵਿੱਚ ਆਉਂਦੇ ਤੇ ਉਹਨਾਂ ਦੀ ਸੰਗਤ ਵਿੱਚ ਕਈ ਕਈ ਦਿਨ ਬਤੀਤ ਕਰ ਦਿੰਦੇ, ਤੁਹਾਨੂੰ ਇਹੋ ਜਿਹੇ ਫਕੀਰਾਂ ਦਾ ਸੰਗ ਨਹੀਂ ਚੰਗਾ, ਤੁਸੀਂ ਗ੍ਰਿਹਸਥ ਆਸ਼ਰਮ ਦੇ ਜਿਹੜੇ ਕੰਮ ਨੇ ਉਹ ਕੰਮ ਕਰੋ ਚਾਓ ਦੇ ਨਾਲ। ਜਿਹੜੇ ਗ੍ਰਿਹਸਥੀਆਂ ਦੇ ਕਾਰ ਵਿਹਾਰ ਹੁੰਦੇ ਨੇ ਉਹਨਾਂ ਕਾਰਾਂ ਵਿਹਾਰਾਂ ਦੇ ਵਿੱਚ ਤੁਸੀਂ ਆਪਣੀ ਸੁਰਤ ਜੋੜੋ, ਉਹ ਚਾਓ ਨਾਲ ਕਰੋ, ਇਹਨਾਂ ਫਕੀਰਾਂ ਦੀ ਸੰਗਤ ਤੁਹਾਨੂੰ ਚੰਗੀ ਨਹੀਂ ਬਣਦੀ।
ਕਰਨ ਕੀ ਜੇ ਮੈਂ ਪ੍ਰੀਤੀ ਬੰਜੋ ਬੰਜ ਸਿੱਖਿਆ ਤੇਰੇ ਤੇ।
ਨਾਨਕ ਜੀ ਤੁਸੀਂ ਖੇਤੀ ਕੀਤੀ ਹੈ, ਚਲੋ ਜੇ ਤੁਹਾਡਾ ਮਨ ਖੇਤੀ ਕਰਨ ਵਿੱਚ ਨਹੀਂ ਮੰਨਦਾ, ਤੁਸੀਂ ਖੇਤੀ ਨਹੀਂ ਕਰਨਾ ਚਾਹੁੰਦੇ, ਜ਼ਿਮੀਦਾਰਾਂ ਨਹੀਂ ਕਰਨਾ ਚਾਹੁੰਦੇ, ਤੇ ਇੱਦਾਂ ਕਰੋ ਤੁਸੀਂ ਵਪਾਰ ਕਰ ਲਓ, ਵਪਾਰ ਦੇ ਵਿੱਚ ਆਪਣੀ ਸੁਰਤ ਜੋੜ ਲਓ, ਕਿਸੇ ਵੀ ਪ੍ਰਕਾਰ ਦੇ ਵਪਾਰ ਦੇ ਵਿੱਚ ਆਪਣਾ ਮਨ ਲਾ ਲਵੋ।
ਕਰੋ ਕਾਰ ਤੇ ਹੋਏ ਸੁਚੇਤਾ, ਖਰਚ ਸੰਭਾਲੋ ਆਪਣੇ ਨਚੇਤਾ।
ਸੁਚੇਤ ਹੋ ਕੇ ਸਾਵਧਾਨ ਹੋ ਕੇ ਆਪਣੇ ਘਰ ਦੇ ਕੰਮ ਸੰਭਾਲੋ, ਆਪਣੇ ਘਰ ਦਾ ਖਰਚਾ ਹੁਣ ਤੁਸੀਂ ਸੰਭਾਲੋ, ਤੁਸੀਂ ਇਹ ਜਿੰਮੇਵਾਰੀ ਆਪਣੇ ਸਿਰ ਤੇ ਲਵੋ ਆਪਣੇ ਘਰ ਨੂੰ ਸਾਂਭਣ ਦੀ। ਤੁਸੀਂ ਵਪਾਰ ਵਿੱਚ ਆਪਣਾ ਮਨ ਲਾ ਲਓ, ਕਿਸੇ ਪ੍ਰਕਾਰ ਦਾ ਵਪਾਰ ਕਰ ਲਵੋ ਜੇ ਖੇਤੀ ਨਹੀਂ ਕਰਨੀ, ਔਰ ਆਪਣੇ ਘਰ ਦਾ ਖਰਚਾ ਆਪ ਆਪਣੇ ਸਿਰ ਤੇ ਸੰਭਾਲ ਲਵੋ।
ਘਰ ਉਪਾਏ ਜਦ ਗਰਬ ਕਮਾਓ, ਭਲ ਕੇ ਦੱਸਣ ਚ ਨਿਜ ਘਰ ਲੈ ਆਵੋ।
ਤੁਸੀਂ ਚੰਗਾ ਉਪਾਅ ਕਰਕੇ, ਮਿਹਨਤ ਕਰਕੇ, ਵਪਾਰ ਕਰਕੇ ਧਨ ਖੱਟੋਗੇ, ਧਨ ਕਮਾਵੋਗੇ, ਤੇ ਘਰ ਦੇ ਵਿੱਚ ਧਨ ਲਿਆ ਕੇ ਭਲੀ ਪ੍ਰਕਾਰ ਨਾਲ ਜੋੜੋਗੇ, ਚੰਗੀ ਮਾਇਆ ਵਪਾਰ ਵਿੱਚੋਂ ਕਮਾ ਕੇ ਚੰਗਾ ਨਫਾ ਕਮਾ ਕੇ ਘਰ ਲਿਆਇਆ ਕਰੋਗੇ।
ਖੱਤਰੀ ਤਦ ਕਰੇ ਨਿਹਾਰ, ਲੱਖੇ ਕਮਾਓ ਸਹਿ ਪਰਿਵਾਰ।
ਤੁਹਾਨੂੰ ਧਨ ਕਮਾਉਂਦਾ ਵੇਖ ਕੇ, ਤੁਹਾਨੂੰ ਖੱਟੀ ਕਮਾਈ ਕਰਦਾ ਵੇਖ ਕੇ, ਤੁਹਾਨੂੰ ਲੈਕ ਪੁੱਤਰ ਜਾਣ ਕੇ ਕੋਈ ਖੱਤਰੀ ਵੇਖੇਗਾ? ਤੇ ਕੋਈ ਖੱਤਰੀ ਜਦੋਂ ਤੁਹਾਨੂੰ ਕਮਾਊ ਵੇਖ ਕੇ, ਇਹ ਵੀ ਵੇਖੇਗਾ ਵੀ ਕਮਾਊ ਵੀ ਹੈ ਤੇ ਇਹਦਾ ਪਰਿਵਾਰ ਵੀ ਵਧੀਆ ਪਰਿਵਾਰ ਹੈ, ਬੇਟੀਆਂ ਦਾ ਪਰਿਵਾਰ ਹੈ।
ਜਿਤਨੀਆਂ ਤੁਝਦੇ ਦਿਵਾਏ, ਸੁਜਾਤੋ ਇਹ ਸਭ ਲੋਕ ਨਮਾਈ।
ਉਹ ਤੈਨੂੰ ਕੋਈ ਚੰਗਾ ਖੱਤਰੀ ਵੇਖ ਕੇ ਆਪਣੀ ਲੜਕੀ ਵਿਆਹ ਦੇਵੇ। ਜਦੋਂ ਤੁਹਾਨੂੰ ਚੰਗੀ ਤਰ੍ਹਾਂ ਦੀ ਕਿਰਤ ਵਿਰਤ ਕਰਦਿਆਂ ਵੇਖੇਗਾ, ਧਨ ਕਮਾਉਂਦਿਆਂ ਵੇਖੇਗਾ ਕੋਈ ਖੱਤਰੀ, ਜੋ ਆਪਣੀ ਲੜਕੀ ਆਪਣੀ ਕਨੀਆਂ ਤੁਹਾਨੂੰ ਵਿਆਹ ਦੇਵੇਗਾ, ਤੁਹਾਡਾ ਵੀ ਵੱਡਾ ਸੁਜਾਤ ਹੋਵੇਗਾ, ਇਹਦੇ ਵਿੱਚ ਤੁਹਾਡੇ ਪਿਤਾ ਦਾ ਵੀ ਸੁਜਾਤ ਹੋਵੇਗਾ, ਤੁਹਾਡਾ ਵੀ ਭਾਰੀ ਸੁਜਾਤ ਸੰਸਾਰ ਵਿੱਚ ਹੋਵੇਗਾ ਕਿ ਮਹਿਤਾ ਕਾਲੂ ਦਾ ਪੁੱਤਰ ਬੜਾ ਕਮਾਊ ਪੁੱਤਰ ਨਿਕਲਿਆ ਹੈ, ਇਹਦਾ ਤੁਹਾਡਾ ਸੁਜਾਤ ਹੋਵੇਗਾ।
ਅਬ ਕਾਜਨ ਤੇ ਲਖੇ ਉਦਾਸੂ, ਮਿਲ ਕਰ ਮਨਜ ਕਰੇ ਉਪਾਸੂ।
ਕਿਸੇ ਵੀ ਕੰਮ ਵਿੱਚ ਆਪਣਾ ਧਿਆਨ ਨਹੀਂ ਲਾਉਂਦੇ, ਨਾ ਖੇਤੀ ਵਿੱਚ ਆਪਣਾ ਧਿਆਨ ਲਾਇਆ, ਜੇ ਤੁਸੀਂ ਇਸ ਤਰ੍ਹਾਂ ਸੰਸਾਰ ਦੇ ਸਾਰੇ ਕੰਮਾਂ ਵੱਲੋਂ ਆਪਣੇ ਮਨ ਨੂੰ ਉਦਾਸ ਰੱਖੋਗੇ, ਉਪਰਾਮ ਰੱਖੋਗੇ, ਤੋ ਨਾਨਕ ਜੀ ਆ ਸਾਰੇ ਰਿਸ਼ਤੇਦਾਰ ਆ ਸਾਰੇ ਲੋਕ ਸਾਡਾ ਮਜ਼ਾਕ ਉਡਾਉਣਗੇ, ਤੁਹਾਡਾ ਵੀ ਉਪਹਾਸ ਕਰਨਗੇ, ਤੇ ਤੁਹਾਨੂੰ ਵੀ ਮਕੌਲ ਕਰਨਗੇ, ਸਾਨੂੰ ਵੀ ਮਕੌਲ ਕਰਨਗੇ।
ਕਹੇ ਮਿਲਾ ਇੱਕ ਦਿਨ ਕੋ ਸਾਦਾ,
ਲੋਕ ਆਖਣਗੇ ਕਿ ਮਹਿਤਾ ਕਾਲੂ ਦਾ ਪੁੱਤਰ ਨਾਲ ਆਏ ਗਏ, ਜਿਹੜਾ ਕਿਸੇ ਪ੍ਰਕਾਰ ਦੇ ਕੰਮ ਦੇ ਵਿੱਚ ਕਾਮਯਾਬ ਨਹੀਂ ਹੋਇਆ।
ਤੂੰ ਨਾ ਕ੍ਰਿਤ ਕਰਨ ਕੀ ਯਾਦਾ,
ਇਹਨੂੰ ਕਿਸੇ ਵੀ ਪ੍ਰਕਾਰ ਦਾ ਕੰਮ ਕਰਨ ਦਾ ਗਿਆਨ ਨਹੀਂ, ਖੇਤੀ ਵੀ ਨਹੀਂ ਕਰ ਸਕਿਆ, ਇਹ ਪਸ਼ੂਆਂ ਨੂੰ ਵੀ ਨਹੀਂ ਸਾਂਭ ਸਕਿਆ, ਵਪਾਰ ਵੀ ਨਹੀਂ ਕਰ ਸਕਿਆ, ਇੱਦਾਂ ਲੋਕ ਫਿਰ ਗੱਲਾਂ ਕਰਨਗੇ, ਇਸ ਪ੍ਰਕਾਰ ਤੁਹਾਡਾ ਨਿਰਾਦਰ ਕਰਨਗੇ, ਨਾਲੇ ਸਾਡਾ ਨਿਰਾਦਰ ਹੋਵੇਗਾ।
ਲੱਖੇ ਦਾਰ ਦੀ ਕੋ ਮਸਹੀਨਾ, ਕੋਈ
ਆਖੇਗਾ ਕਿ ਮਹਿਤਾ ਕਾਲੂ ਦਾ ਪੁੱਤਰ ਨਾਨਕ ਰਜਿੰਦਰੀ ਆਲਸੀ ਹੈ, ਸਾਰਾ ਦਿਨ ਚਾਦਰ ਲੈ ਕੇ ਪਿਆ ਰਹਿੰਦਾ। ਕੋਈ ਇਹ ਵੀ ਆਖੇਗਾ ਵੀ ਸ਼ਾਇਦ ਇਹਦੀ ਮੱਤ ਕੋਈ ਨਹੀਂ, ਇਹ ਮੱਤ ਤੋਂ ਹੀਣਾ ਹੈ, ਇਹਦੀ ਸੁਰਤ ਬਿਰਤ ਘੱਟ ਹੈ। ਕੋਈ ਆਖੇਗਾ ਇਹਦੇ ਸਰੀਰ ਚ ਬਲ ਕੋਈ ਨੀ, ਕਮਜ਼ੋਰ ਹੈ, ਇਹ ਤਾਕਤ ਤੋਂ ਵੀ ਹੋਣਾ ਹੈ। ਇਹ ਤਾਂ ਜਿੰਨੇ ਲੋਕ ਓਨੀਆਂ ਹੀ ਗੱਲਾਂ ਕਰਨਗੇ, ਜਿੰਨੇ ਮੂੰਹ ਓਨੀਆਂ ਹੀ ਬਾਤਾਂ ਆਖਣਗੇ।
ਅਜਰ ਸਮਾਨ ਬਚਨੇ ਉਪਾਸ, ਕਹੇ ਸ਼ਰੀਕ ਈਰਖਾ ਜਾਤ।
ਆਪਣੇ ਸ਼ਰੀਕ ਨੇ ਉਹ ਵਜਰ ਦੇ ਸਮਾਨ ਜਦੋਂ ਇਸ ਤਰ੍ਹਾਂ ਦੇ ਮਖੌਲ ਕਰਨਗੇ, ਤੇ ਮੇਰੇ ਹਿਰਦੇ ਵਿਚ ਤੇਰੇ ਪਿਤਾ ਦੇ ਹਿਰਦੇ ਵਿਚ ਵਜਰ ਦੇ ਸਮਾਨ ਵਜਿਆ ਕਰਨਗੇ। ਜਿਵੇਂ ਕਿਸੇ ਨੇ ਵਜਰ ਸ਼ਸਤਰ ਦਾ ਪ੍ਰਹਾਰ ਕੀਤਾ ਹੋਵੇ,
لوکاں دے اپہاس شریکاں دے اپہاس اس پرکار دے مخور وہ وجر دے سمان ایرخا وچ کہے ہوئے ساڈے ہردے نوں بجن گے
ہم گر چڑھ جائیں تو کہتے
دسو نانک جی جدو شریک مخول اڈان گے وہ آخر گے انہاں دا پتر نالائک ہے یہ مت کوئی نہیں یہ مت تو بے ہونا ہے دلتری ہے اس طرح کہن گے کہ اسی کیویں سنا گے ساڈے کان کیویں سنن گے اسی کیویں سن کے انہاں گلاں نوں سہن کران گے
سنگت تجو فقیرن کے پنکت بیچو گیاتن
ہیرے اس طرح دکھی ہوواں گے جویں بدری کہندے نے بیر دے درخت نوں بیر دے درخت دے لاگے جویں کیلے دا درخت دکھی ہوندا نا اوہ چیرا ہے اوہ چولا ہے اوہ چیری ہے کہتے جس ویلے جھولدا ہے تو اُدھے نال پھر وہ چیریا جاندا ہے ایساں شریکاں دے جڑے بول نے او ساڈے ہردے نوں دکھاؤن گے او ساڈے چت نوں دکھان گے او ساڈے کولوں جرے نہ جان گے اس کر کے نانک جی نا فقیراں دی سنگت چھڈو تسی نت فقیراں دی سنتاں دی سنگت وچ جاندے ہو انہاں دی سنگت تیاگو اور اپنے رشتے داراں سنبندیاں دی سنگت وچ جا کے بیٹھیا کرو
کیوں نج نج کر ہی تو تاجا جیو تم کرو تات لک لاجا
تواڈے رشتے دار سنبندی سارے آپو اپنا کام کردے نے کوئی وپار کردا ہے کوئی کھیتی رکھدا ہے کوئی پشو پالدا ہے جیو او آپو اپنے کماں وچ لگے ہوئے نے جیو تسی بھی او کار دے کار کرو تسی بھی اوہ جے کام کار کرو اس پرکار کام کر کے اپنے پتا دی لاج ویکھو اپنے پتا دی لاج رکھ لو
سنے سب بچ جے کہ ماتا کتنا لگیا تو ماتا
ماتا جی دے کہے ہوئے ایک ایک بچن نو ستگرو سچے پاتشاہ نے سنیا پر سن کے میرے صاحب جی دے من نو ماتا جی دا کہیا ایک بھی بچن نہیں لگا کیونکہ گردیو پاتشاہ جی مہاراج دنیا دے ہو جے ویاپار کرن واسطے نہیں آئے وہ تا کہندے ہان ہٹ کر یار جا سچ نام کر وت سرت سوچ کر پانڈ سال اس وچ تس نو رکھ ون جا رہے ہیں سیو ونج کر لے ناہا من ہس سن ساس سودا کری سات کوڑے لے چل خرچ بن چنے آئیاں مت من جانا کل وہ تو اس پرکار دا سودا وہاجن واسطے آئے نے اس پرکار دا ویاپار کرن واسطے آئے نے ماتا جی دا کہا ایک بھی بچن جت گرو پاٹ صاحب دھن گرو نانک صاحب جی دے چیت نو نہیں لگا
کون پڑ رہے پائے مکھ بسنا دوشن پے تو بولے کپنا
اس طرح ستگرو جی اپنے مکھ تے چادرا لے کے لیٹے رہے چپ رہے گردیو پاتشاہ جی نے ماتا جی نے کہے ہوئے کسی بھی بچن کا کوئی بھی پرتوا بولوا جواب نہیں دیتا
پر بھگت میں بھگت دشا سی تس بل کینی شریف کراس
جی جیڑی پرا بھگتی ہے یہ پرا بھگتی وچ بھگت کی جہو جی اوستھا ہوندی ہے اس طرح کی اوستھا گرو نانک صاحب نے اپنی کیتی ہوئی ہے پرا بھگتی وچ اس طرح دی دشا ہے پرا بھگتی وہ ہوندی جڑی آپ نہیں کیتی جاندی پرمیشر ولوں ستے سدھ سبھاوک ہی ہون لگ پے اُن پرا بھگتی کہندے نے پرا بھگتی وچ بھگتاں دی جس طرح دی حالت ہوندی ہے اوہو جی حالت ستگرو سکھاں دے داتے دھن گرو نانک صاحب سچے پاتشاہ جی مہاراج جی نے اپنی کیتی ہوئی ہے
دس بھی کینی جی مت کراسی رین دیوت پر رہے نکیتا بجر نہ بولے کبھی سکیتا
رات دن ستگرو سچے پاتشاہ جی مہاراج جی اپنے گھر دے وچ لیٹے رہندے نے نہ باہر وچردے نے نہ کسے نال بولدے نے نہ سچیت ہو کے ساودھان ہو کے بیٹھ دے لے
مت نمگن آنندا
ستگرو جی نمگن رہندے ہیں آنند وچ اُن مت اوستھا اُن منی اوستھا وچ اپنی سرت ستگرو جی نے ٹکائی ہوئی ہے اور آنند دے وچ ہی مگن رہندے ہن
ورج لکھے نر تن سکھ کندا
اور سکھاں دے مول ستگرو سچے پاتشاہ جی مہاراج جی بارے لوگ اے ہن اندازہ لاؤن لگ پئے کہ انہاں نوں کوئی روگ لگ گیا کہ کسے روگ کر کے گرتے گئے جیڑی انہاں دی حالت ہے نہ کسے نال بولدے نے نہ کسے دی سندے نے نہ بھوجن چکدے نے بس لیٹے ہی رہندے نے یہ ویکھ کے کئی لوکاں نے اندازہ لا لیا کہ جاپدا انہاں نوں کوئی روگ لگ گیا ہے
پان پان میں رج سو کری شانت بیٹی مکتو شن دھرئی
نہ ستگرو سچے پاتشاہ کچھ چکدے نے نہ کوئی گل گرہن کردے نے روچی دے نال بھوجن نہیں کردے ماتا جی دھکے نال دو چار گرکیاں توڑ کے بک چ پا دین تاں نگل لین نہیں تاں ستگرو جی بھوجن بھی نہیں انگیکار کردے اور شانت برتی وچ اپنی سرخ ٹکائی رکھدے نے مکھ توں پوچھن چوپی دھارن کری رکھدے نے کوئی بچن کوئی بول اپنے مکھوں نہیں بولدے
ماتے ہن مو کر کر ہسو اجن کھلاوے مدر سمیت
ماتا جی آ کر کے بار بار دھکے دے نال سنگو جوری آ کے لنگر پانی چکاؤندے نے آپ اپنے ہتھے کدے میٹھا بھوجن بنا لیاؤندے نے انک پرکار دے بھوجن تیار کر کے ستگرو جی نوں چکانا چاہندے نے پر ستگرو جی بھوجن روچی نال انگیکار ہی نہیں کردے
دربل پاتر تاپ سریرا کیوں نہ کہو نج روچی کی پیرا
لنگر پانی تیار کر کے لیاؤندے تے ماتا جی ستگرو نوں کہندے پتر جی تہاڈا شریر بڑا دربل ہو گیا بڑا کمزور ہو گیا ہے تسی اپنی پیڑا کیوں نہیں دسدے تہانوں کی روگ ہے اندر کس طرح دی ویدن ہے تہاڈے کس طرح دی پیڑا ہے تسی اپنے اندر دی پیڑا اپنے منہ راہی بول کے کیوں نہیں دسدے
آنن پیتے چنچل انگا
اے پتر نارک جی ویکھو تہاڈا مکھ کیویں پیڑا جرد ہو گیا ہے اور تہاڈے شریر دے انگ بھی نچل نے جنہاں وچ کوئی چنچلتا آئی ਇਹਨਾਂ ਵਿਚ ਕੋਈ ਫੁਰਤੀ ਨਜ਼ਰ ਨਹੀਂ ਆਉਂਦੀ
ਨਾ ਬੋਲੋ ਸਾਂਗੀ ਉਮੰਗਾ
ਨਾ ਹੀ ਤੁਸੀਂ ਖੇੜੇ ਵਿਚ ਬੋਲਦੇ ਹੋ ਨਾ ਹੀ ਤੁਹਾਡੇ ਅੰਦਰ ਬੋਲਣ ਦੀ ਕੋਈ ਇੱਛਾ ਹੁੰਦੀ ਹੈ ਇਹ ਦੱਸੋ ਵੀ ਤੁਹਾਨੂੰ ਕੀ ਪੀੜਾ ਹੈ ਤੁਹਾਨੂੰ ਕਿਹੜਾ ਰੋਗ ਅੰਦਰੋਂ ਅੰਦਰ ਖਾਈ ਜਾਂਦਾ ਹੈ ਇਸ ਪ੍ਰਕਾਰ ਦਾ ਦੁੱਖ ਤੁਸੀਂ ਆਪਣੇ ਹਿਰਦੇ ਚ ਪਾਲਿਆ ਹੈ
ਨਿਜ ਸੰਗੀ ਕੇ ਸੰਗਮ ਮਾਈ ਨਿਜ ਕਹਿ ਬਿਜੋ ਕਿਉਂ ਤੁਮ ਨਾਈ
ਇਹ ਨਾਨਕ ਜੀ ਤੁਸੀਂ ਆਪਣੇ ਸੰਗੀਆਂ ਨਾਲ ਆਪਣੇ ਸਾਥੀਆਂ ਦੇ ਨਾਲ ਕਿਉਂ ਨਹੀਂ ਵਿਚਰਦੇ ਇਹ ਲਾਲ ਜੀ ਵੇਖੋ ਤੁਹਾਡੇ ਨਾਲ ਦਿਹਾੜੀ ਸਾਥੀ ਕਿਵੇਂ ਖੇਡਦੇ ਨੇ ਉਹ ਕਿਸ ਪ੍ਰਕਾਰ ਦੀਆਂ ਖੇਡਾਂ ਕਰ ਰਹੇ ਨੇ ਉਹਨਾਂ ਨਾਲ ਵਿਚਰ ਕੇ ਤੁਸੀਂ ਕਿਉਂ ਨਹੀਂ ਬਾਹਰ ਜਾਂਦੇ
ਬਾਸੁਰ ਨਿਸਾ ਇਕਾ ਸਿੰਨ ਕਿਸ ਪਰੇ ਰਹੋ ਕਿਉਂ ਕਰਤ ਨਾ ਇਤ
ਆਪ ਦੇ ਇਕਾਂਤ ਵਿਚ ਆਪਣੇ ਘਰ ਵਿਚ ਪਏ ਰਹਿੰਦੇ ਹੋ ਤੇ ਕਿਉਂ ਨੀ ਕਿਸੇ ਨਾਲ ਕੋਈ ਹਿੱਤ ਕਰਦੇ ਕਿਉਂ ਨੀ ਕਿਸੇ ਨਾਲ ਕੋਈ ਪਿਆਰ ਦੀ ਗੱਲ ਕਰਦੇ
ਆਸਨ ਕਰਤ ਨੇ ਖਾਨਾ ਕਿਦੋਂ ਉਧਰ ਰੁਜ ਕੋ ਬਲਵਾਲਾ
ਲਾਲ ਜੀ ਦੱਸੋ ਤੁਸੀਂ ਕਿਉਂ ਨੀ ਭੋਜਨ ਸਕਦੇ ਰੁਚੀ ਨਾਲ ਕਿਤੇ ਐਸਾ ਤਾਂ ਨਹੀਂ ਕਿ ਤੁਹਾਡੇ ਪੇਟ ਦੇ ਵਿਚ ਕੋਈ ਭਿਆਨਕ ਪੀੜਾ ਤੇ ਦਰਦ ਉੱਠਦੀ ਹੈ ਜਿਸ ਕਰਕੇ ਤੁਸੀਂ ਭੋਜਨ ਨਹੀਂ ਸਕਦੇ ਔਰ ਉਹ ਪੀੜਾ ਤੁਸੀਂ ਆਪਣੇ ਮੂੰਹ ਰਾਹੀਂ ਬੋਲ ਕੇ ਵੀ ਨਹੀਂ ਦੱਸਦੇ ਤੁਹਾਡੇ ਉਦਰ ਦੇ ਵਿਚ ਕੋਈ ਰੋਗ ਹੋਵੇ ਪੇਟ ਦੇ ਵਿਚ ਕੋਈ ਰੋਗ ਹੋਵੇ ਕਿਉਂ ਨੀ ਤੁਸੀਂ ਆਪਣੇ ਰੋਗ ਬਾਰੇ ਦੱਸਦੇ ਕਿਉਂ ਨੀ ਰੁਚੀ ਨਾਲ ਭੋਜਨ ਛਕਦੇ
ਮੋਹ ਮੋਹ ਜਨਮੀ ਆਖੀ ਸੁਤੇ ਉਪਚਾਰ ਕਰਨੇ ਬਲਾਖੇ
ਬਾਰ ਬਾਰ ਸਤਿਗੁਰੂ ਜੀ ਨੂੰ ਇਹ ਬਚਨ ਕਹਿੰਦੇ ਪਰ ਸਤਿਗੁਰੂ ਜੀ ਸੁਣ ਕੇ ਵੀ ਇਹ ਬਚਨ ਅਣਸੁਣੇ ਕਰ ਦਿੰਦੇ ਹਨ ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਅੰਤਰਭੁਖੀ ਬਣੀ ਹੋਈ ਹੈ ਤੇ ਮਾਤਾ ਜੀ ਹੁਣ ਸੋਚਣ ਲੱਗੇ ਕਿ ਅਸੀਂ ਕੁਝ ਹੋਰ ਸਮਝੀ ਜਾਂਦੇ ਹਾਂ ਕਿਤੇ ਇਹਨਾਂ ਨੂੰ ਕੋਈ ਰੋਗ ਨਾ ਹੋਵੇ ਇਹਨਾਂ ਦਾ ਉਪਚਾਰ ਕਰਾਉਣਾ ਚਾਹੀਦਾ ਇਹਨਾਂ ਦਾ ਇਲਾਜ ਕਰਾਉਣਾ ਚਾਹੀਦਾ
ਸੁੱਧ ਸਰੀਰਕ ਮਨੋ ਮਨ ਹੀ ਮਨੇ ਮਨਾਵ ਭੇਜਾ ਪੂਜ ਚੰਦ ਕਾ ਬੋਰ ਗਨੇਜਾ
ਮਨ ਹੀ ਮਨ ਮਾਤਾ ਜੀ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਚ ਅਰਦਾਸਾਂ ਕਰਦੇ ਨੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਅਰਦਾਸਾਂ ਕਰਕੇ ਪਰਮੇਸ਼ਰ ਨੂੰ ਆਰਾਧਦੇ ਨੇ
ਸੁੱਧ ਸਰੀਰ ਕੀ ਕਰੋ ਅਰੋਗਾ ਜਿਉ ਉਪਾਇਨ ਜਪ ਜਿਸ ਜੋਗਾ
ਅਰਸਾ ਮੰਨਦੇ ਨੇ
اے نرکار اکال مرک میرے پتر نو اروگ کر دیو، میرے پتر دی تے اروگ کر دیو، میں فلانی پیٹا پیٹ کرانگی، اے دان دیانگی، تواڈے دربار وچ آ چیزاں پیٹ پیٹ کرانگی، تسی میرے پتر نو اروگ دائی دا دان بخش دیو۔ ایسا ماتا جی اکال پورک جی نو ارداساں کر دے، بھگوان نو ارداساں کر دے نے،
کمبے کل دھر پر ہر سر کو نمو کرے شری لکشمی پر کو،
نمسکار کر دے نے زمین تے مٹھا ٹیک کے، تے لکشمی پتی شری لکشمی پتی اکال پورک نرنکار نو وندنا کر دے نے، بار بار نمسکار کر کے منوتا من دے نے،
اس کر گئے کر بول بولی تو اپنی پیرا کھولی،
نام دے کول بیٹھے ماتا جی ارداساں کر رہے نے، تے بار بار زمین تے مٹھا ٹیکن تو بعد ستگرو جی دی بانہ پھڑی، مہاراج جی دا ہاتھ اپنے ہاتھ چ پکڑ کے ماتا جی بولے، اے لال جی دسو اپنی پیڑا تہاڈی ویدن کی ہے، تہانوں کیڑی پیڑا نے ویاپیا ہویا ہے،
پر میں کرواؤں علاج،
دسو تا صحیح ایہو جی کیڑی تہاڈے اندر پیڑا ویدن ہے جس نے گرتیا ہویا ہے، میں اوہدا علاج
کراواں،
بنا دیری تو ہنے وید نو سدتی ہاں، رکھو تا صحیح لال جی تہانوں کی روگ ہے، کس روگ نے آ کے تہانوں گرتیا ہویا ہے، ਜਿਹੜੀ ਪੀੜਾ ਤੁਹਾਨੂੰ ਵਿਆਪੀ ਹੋਈ ਹੈ,
ਮਰਜ ਕਰੀ ਤੇ ਦੀ ਕੁਲ ਨਾਥਾ ਪੁੱਤਰ ਨਾ ਦੇਖ ਜਨਮੀ
ਕਹਿੰਦੇ ਕੁਲਨਾਥ ਜਗਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਚੋਪੀ ਧਾਰਨ ਕਰੀ ਬੈਠੇ, ਚੋਪੀ ਵੱਟੀ ਰੱਖੀ, ਕੋਈ ਜਵਾਬ ਨਹੀਂ ਦਿੱਤਾ ਮਾਤਾ ਜੀ ਦੇ ਬਚਨ ਸੁਣ ਕੇ, ਮਾਤਾ ਜੀ ਨੂੰ ਕੋਈ ਜਦੋਂ ਜਵਾਬ ਨਾ ਦਿੱਤਾ,
ਸੁਧਲੇ ਮਨ ਆਵੇ ਸਭ ਜਾਤੀ
ਚੁੱਪ ਕਰਕੇ ਬੈਠੇ ਨੇ, ਜਦੋਂ ਕੋਈ ਸਤਿਗੁਰੂ ਜੀ ਜਵਾਬ ਹੀ ਨਹੀਂ ਦਿੰਦੇ, ਅਨੇਕਾਂ ਰਿਸ਼ਤੇਦਾਰ ਸੰਬੰਧੀ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਧੀਨ ਚੰਗੀ ਨਹੀਂ ਲੱਗਦੀ, ਉਹ ਸਾਰੇ ਪਤਾ ਕਰਨ ਵਾਸਤੇ ਘਰ ਆਉਂਦੇ ਨੇ ਕਿ ਚਲੋ ਨਾਨਕ ਦਾ ਪਤਾ ਕਰਕੇ ਆਈਏ, ਇਸ ਕੀ ਕਾਰਨ ਹੋਇਆ, ਉਹਨਾਂ ਨੂੰ ਕਿਉਂ ਨੀ ਬਾਹਰ ਵਿਚਰਦੇ ਖੇਡਦੇ, ਕਿਉਂ ਨੀ ਉਹ ਭੋਜਨ ਚੱਕਦੇ, ਉਹ ਖਬਰ ਲੈਣ ਵਾਸਤੇ ਮਹਾਰਾਜ ਜੀ ਵੀ ਘਰ ਆਉਂਦੇ ਨੇ,
ਭੋਜਨ ਖਾਤ ਨ ਪੀਵਤ ਨੀਰੂ ਤੀਰਤ ਬੇਜੀ ਭੈ ਅਦੀਰੂ,
ਦੇਖਦੇ ਨੇ ਆ ਕੇ ਕਿ ਸਤਿਗੁਰੂ ਜੀ ਨਾ ਭੋਜਨ ਚੱਕਦੇ ਨੇ ਨਾ ਚੱਲ ਸਕਦੇ ਨੇ, ਜਿੰਨੇ ਬੇਟੀ ਭਾਈਚਾਰਾ ਮਹਾਰਾਜ ਜੀ ਦੇ ਸਾਥ ਸਰਬੱਧੀ ਨੇ, ਉਹ ਵੇਖ ਵੇਖ ਕੇ ਧੀਰਜ ਛੱਡ ਦਿੰਦੇ ਨੇ, ਕਹਿੰਦੇ ਇਹਨਾਂ ਨੂੰ ਵੇਖ ਕੇ ਤਾਂ ਅਸੀਂ ਜਿਉਂਦੇ ਹਾਂ, ਇਹਨਾਂ ਦੇ ਬਚਨ ਸੁਣ ਕੇ ਤਾਂ ਸਾਡੇ ਮਨਾਂ ਨੂੰ ਧੀਰਜ ਮਿਲਦਾ ਹੈ, ਇਹ ਤਾਂ ਬੋਲਦੇ ਹੀ ਨਹੀਂ, ਇਹ ਤਾਂ ਕੋਈ ਵੀ ਬਚਨ ਨਹੀਂ ਕਰਦੇ, ਇਹ ਤਾਂ ਵੇਖ ਵੇਖ ਕੇ ਅਨੇਕ ਪ੍ਰਕਾਰ ਦੇ ਜਿੰਨੇ ਸਾਥ ਸਰਬੰਧੀ ਨੇ ਉਹ ਆਪਣਾ ਧੀਰਜ ਛੱਡਦੇ ਨੇ,
ਪੂਰਤ ਸੂਰਤ ਸਤਰ ਵਾਰੋ ਰੁਜਨਾ ਪਾਏ ਨਾ ਕਰੋ ਉਪਚਾਰੋ,
ਜਿੰਨੇ ਰਿਸ਼ਤੇਦਾਰ ਸਰਬੰਧੀ ਪਰਿਵਾਰ ਦੇ ਜੀ ਨੇ ਸਾਰੇ ਮਨ ਹੀ ਮਨ ਝੂਰਦੇ ਨੇ, ਕਹਿੰਦੇ ਪਤਾ ਨੀ ਕੀ ਰੋਗ ਲੱਗ ਗਿਆ ਹੈ, ਇਸ ਰੋਗ ਦਾ ਕੋਈ ਨਾ ਕੋਈ ਇਲਾਜ ਤਾਂ ਹੋਣਾ ਚਾਹੀਦਾ ਨਾ, ਕੋਈ ਦਵਾ ਦਾਰੂ ਤਾਂ ਇਹਨਾਂ ਨੂੰ ਕਰਨਾ ਚਾਹੀਦਾ ਹੈ,
ਕਾਲੂ ਤੋਂ ਬੋਲੇ ਮਿਲ ਦੋ ਸਭ ਸਮਝੈ ਕੋ ਸੁਖ ਹੈ ਕੋ,
ਜਿੰਨੇ ਸਰਬੰਧੀ ਸਨ ਉਹਨਾਂ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਆ ਕੇ ਆਖਿਆ, ਕਾਲੂ ਜੀ ਪਟਵਾਰੀ ਜੀ ਤੁਹਾਡੇ ਪੁੱਤਰ ਨੂੰ ਕੋਈ ਨਾ ਕੋਈ ਦੁੱਖ ਤਾਂ ਜ਼ਰੂਰ ਹੈ, ਉਹਨੂੰ ਕੋਈ ਨਾ ਕੋਈ ਰੋਗ ਤਾਂ ਜ਼ਰੂਰ ਲੱਗਾ ਹੋਇਆ, ਨਹੀਂ ਤਾਂ ਉਹਦੀ ਐਸੀ ਹਾਲਤ ਤਾਂ ਹੋ ਹੀ ਨਹੀਂ ਸਕਦੀ, ਵੇਖ ਉਹਦਾ ਸਰੀਰ ਕਿਵੇਂ ਦੁਰਬਲ ਕਮਜ਼ੋਰ ਹੋਇਆ ਪਿਆ, ਮੂੰਹ ਪੀੜਾ ਜਰਦ ਨਜ਼ਰ ਆਉਂਦਾ, ਲੰਗਰ ਪਾਣੀ ਉਹ ਨਹੀਂ ਛਕਦੇ, ਕਿਸੇ ਨਾਲ ਬਚਨ ਬਲਾਸ ਉਹ ਨਹੀਂ ਕਰਦੇ, ਤੇ ਤੂੰ ਉਹਨਾਂ ਦਾ ਕੋਈ ਨਾ ਕੋਈ ਇਲਾਜ ਕਰਵਾ, ਉਹ ਤਾਂ ਬਹੁਤ ਜ਼ਿਆਦਾ ਦੁਖੀ ਪ੍ਰਤੀਤ ਹੁੰਦੇ ਨੇ,
ਤੂੰ ਨਿਸ਼ਚਿੰਤ ਰਹਿ ਕੋ ਕਹਤੇ ਇੱਕ ਸੁੱਤ ਬੋਲ ਰੁਜੀ ਪਾਏ,
ਪਿਤਾ ਮਹਿਤਾ ਕਾਲੂ ਤਾੜਨਾ ਵੀ ਕਰ ਦਿੰਦੇ, ਕਹਿੰਦੇ ਇੱਕੋ ਇੱਕ ਤੇਰਾ ਪੁੱਤਰ ਉਹਨੂੰ ਰੋਗ ਲੱਗਾ, ਤੇ ਤੂੰ ਪਤਾ ਨੀ ਕਿਹੜੇ ਕੰਮਾਂ ਵਿੱਚ ਰੁੱਝਿਆ ਰਹਿੰਦਾ, ਇਹਨਾਂ ਕੰਮਾਂ ਦੇ ਵਿੱਚ ਤੇਰੀ ਸੁਰਤ ਤੁਹਾਡੀ ਲੱਗੀ ਰਹਿੰਦੀ ਹੈ, ਇੱਕੋ ਇੱਕ ਤੁਹਾਡਾ ਪੁੱਤਰ ਤੇ ਉਹਨੂੰ ਵੀ ਪਤਾ ਨੀ ਕਿਹੋ ਜਿਹਾ ਰੋਗ ਲੱਗ ਗਿਆ, ਉਹਦਾ ਤੁਸੀਂ ਇਲਾਜ ਨੀ ਕਰਾਉਂਦੇ, ਉਹਦਾ ਤੁਸੀਂ ਧਿਆਨ ਕਰਕੇ ਨੀ ਵੇਖਦੇ,
ਮੈਂ ਬੁਲਾਏ ਇਲਾਜ ਕਰੀਜੈ ਦਰਦ ਲੋਕ ਨੇ ਹਿਰਦੈ ਧਰੀਜੈ,
ਬੁਲਾਓ ਕੋਈ ਚੰਗਾ ਸਿਆਣਾ ਤੇ ਚੰਗੇ ਸਿਆਣੇ ਵੈਦ ਨੂੰ ਬੁਲਾ ਕੇ ਉਹਨਾਂ ਦਾ ਇਲਾਜ ਕਰਾਓ, ਤੇ ਆ ਧਨ ਦਾ ਲਾਲਚ ਨਾ ਕਰੋ, ਇਹ ਤਾਂ ਫੇਰ ਆ ਜਾਏਗਾ, ਪਰ ਇਹ ਪੁੱਤਰ ਤੁਹਾਡਾ ਇੱਕ ਇੱਕ ਹੈ, ਇਹ ਪੁੱਤ ਦੁਆਰਾ ਪ੍ਰਾਪਤ ਨਹੀਂ ਹੋਣਾ।
ਤਬ ਤਤ ਅਰਹੋ ਜੀਵਨ ਤੋਂ ਇਹਦੇ ਅਧਿਕ ਹੋਏ ਧਨਵੰਤੂ।
ਪਟਵਾਰੀ ਸਾਹਿਬ, ਜੇ ਤੁਹਾਡਾ ਪੁੱਤਰ ਅਰੋਗ ਰਿਹਾ, ਇਹ ਧਨਵੰਤੂ ਹੋਵੇਗਾ, ਧਨਵਾਨ ਹੋਵੇਗਾ। ਪੁੱਤਰ ਹੋਵੇਗਾ ਤੇ ਧਨ ਵੀ ਖੱਟ ਕੇ ਲੈ ਆਵੇਗਾ, ਮਾਇਆ ਵੀ ਬਥੇਰੀ ਲੈ ਆਵੇਗਾ। ਤੁਸੀਂ ਆਪਣੇ ਪੁੱਤਰ ਦਾ ਇਲਾਜ ਕਰਾਓ, ਕਿਸੇ ਚੰਗੇ ਸਿਆਣੇ ਵੈਦ ਨੂੰ ਸੱਦ ਕੇ ਇਲਾਜ ਕਰਾਓ।
ਪੁੱਤ ਸਮੇ ਤੋਂ ਮਨ ਕੇ ਤਿਆਗੀ, ਦਰਦ ਵੇਖਿਆ ਕਿਉਂ ਆ ਅੰਗਰਾਗੇ।
ਤੁਸੀਂ ਤਾਂ ਆਪਣੇ ਪੁੱਤਰ ਦਾ ਮੂੰਹ ਆਪਣੇ ਮਨੋਂ ਛੱਡ ਹੀ ਦਿੱਤਾ। ਆਪਣੇ ਪੁੱਤਰ ਦਾ ਤੁਹਾਨੂੰ ਬੋਝ ਨਹੀਂ ਆਉਂਦਾ? ਸਾਰਾ ਦਿਨ ਤੁਸੀਂ ਕੰਮਾਂ ਕਾਰਾਂ ਵਿਚ ਹੀ ਵਿਅਸਤ ਰਹਿੰਦੇ ਹੋ। ਧਨ ਦਾ ਹੀ ਪਿਆਰ, ਧਨ ਕਿੱਥੇ ਲੈ ਕੇ ਜਾਓਗੇ? ਤੁਸੀਂ ਕਿੰਨੀ ਕੁ ਮਾਇਆ ਖੱਟਣੀ ਹੈ, ਕਿੰਨਾ ਕੁ ਧਨ ਕਮਾਉਣਾ ਹੈ? ਜੇ ਤੁਸੀਂ ਆਪਣੇ ਪੁੱਤਰ ਦਾ ਹੀ ਧਿਆਨ ਨਹੀਂ ਰੱਖਣਾ ਤੇ ਫਿਰ ਧਨ ਕਿਹੜੇ ਕੰਮ ਦਾ? ਉਹਦਾ ਇਲਾਜ ਕਰਾਓ।
ਤਰਕ ਸੁਣ ਸਗਿਆਤਨ ਕੀ ਕਾਲੂ, ਉਦੋਂ ਅੰਜ ਡਿਗਤੇ ਜਿਨ ਲਾਲੂ।
ਪਿਤਾ ਜੀ ਨੇ ਤਰਕ ਸੁਣੀ ਨਾ ਰਿਸ਼ਤੇਦਾਰਾਂ ਸਰਬੱਤੀਆਂ ਦੀ, ਤੇ ਉਸੇ ਵੇਲੇ ਲਾਗੇ ਪਿਤਾ ਜੀ ਦੇ ਛੋਟੇ ਭਰਾ ਦਾ ਚਾਚਾ ਲਾਲੂ ਜੀ ਖਲੋਤੇ ਸਨ। ਉਸੇ ਵੇਲੇ ਆਪਣੇ ਛੋਟੇ ਭਰਾ ਦਾ ਚਾਚੇ ਲਾਲੂ ਨੂੰ ਕਹਿਣ ਲੱਗੇ,
ਪੈਦ ਬੁਲਾਵੋ ਇਸ ਪਛਾਇਆ, ਲਾਲੂ ਤੇ ਘਰ ਜਾਏ ਬੁਲਾਇਆ।
ਪਿਤਾ ਜੀ ਉਸੇ ਵੇਲੇ ਸੁਣਦਿਆਂ ਚਾਚਾ ਲਾਲੂ ਜੀ ਚੱਲ ਪਏ ਸਿਆਣੇ ਵੈਦ ਦੇ ਘਰ, ਵੈਦ ਨੂੰ ਬੁਲਾਉਣ ਵਾਸਤੇ। ਜੇ ਤੁਸੀਂ ਚੱਲ ਕੇ ਨਾਨਕ ਦੇ ਰੋਗ ਦੀ ਪ੍ਰੀਖਿਆ ਕਰੋਗੇ, ਉਹਨੂੰ ਕੀ ਰੋਗ ਹੈ, ਉਹਦਾ ਉਪਚਾਰ ਕੀਤਾ ਜਾ ਸਕੇ। ਕਹਿੰਦੇ ਉਸੇ ਵਕਤ ਚਾਚਾ ਲਾਲੂ ਜੀ ਵੈਦ ਦੇ ਘਰ ਚੱਲ ਕੇ ਆਏ ਤੇ ਵੈਦ ਨੂੰ ਬੁਲਾਇਆ।
ਨਾਮ ਜਾਪ ਹਰ ਦਾ ਦੋਲਾਤੀ, ਜਗੇ ਭਾਗ ਗਿਆ ਫਿਰ ਦੁੱਖ
ਰਾਤੇ। ਵੈਦ ਦਾ ਨਾਂ ਆ ਵੈਦ ਹਰ ਜਸ, ਤੇ ਮਾਨੋ ਇਸ ਵੈਦ ਦੇ ਵੀ ਭਾਗ ਜਾਗ ਪਏ ਨੇ ਪੂਰਵ ਦੇ ਜਨਮਾਂ ਦੇ। ਉਹ ਜਾਗੇ ਹੋਏ ਜਗੇ ਭਾਗ ਅੱਗੇ ਆ ਗਏ ਤੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ, ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਵੈਦ ਹਰ ਜਸ ਨੂੰ ਪ੍ਰਾਪਤ ਹੋਇਆ।
ਧੰਨ ਪਰ ਬਸਨ ਲੈ ਦੁੱਖ ਦਾਏ,
ਰਾਤ ਜੀ ਬੜੀ ਤੇਜ਼ੀ ਨਾਲ ਸਾਰੀ ਨਾਲ ਚੱਲ ਕੇ ਆਏ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਤਨ ਨੂੰ ਢੱਕੀ ਬੈਠੇ ਸਨ, ਪੈਰ ਤੋਂ ਸਿਰ ਤੱਕ ਲੈ ਕੇ ਚਾਦਰੇ ਨਾਲ ਆਪਣਾ ਸਰੀਰ ਢੱਕਿਆ ਹੋਇਆ। ਉੱਥੇ ਵੈਦ ਹਰਦਾਸ ਜੀ ਨੇ ਆ ਕੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵੇਖਿਆ।
ਕਾਲੂ ਕਹੇ ਸੋ ਫੈਦਨ ਸੁਣੀਏ, ਕਰ ਬੋਲੋ
ਮਹਿਤਾ ਕਾਲੂ ਜੀ ਬੋਲੇ, ਵੈਦ ਨੂੰ ਕਹਿਣ ਲੱਗੇ, ਵੈਦ ਜੀ ਦੇਖੋ ਧਿਆਨ ਨਾਲ ਮੇਰੇ ਪੁੱਤਰ ਦੀ ਨਬਜ ਪਕੜ ਕੇ ਧਿਆਨ ਨਾਲ ਗਹੁ ਨਾਲ ਗੁਣੋ, ਦੇਖੋ ਕਿ ਇਹਨੂੰ ਕੀ ਰੋਗ ਲੱਗਾ ਹੋ ਸਕਦਾ, ਇਹਨੂੰ ਕਿਹੜਾ ਰੋਗ ਲੱਗਿਆ ਹੋਇਆ।
ਜਿਸ ਦਿਨ ਪਰਿਓ ਰਹਿ ਸੈ ਆਲਸ, ਖਾਣ ਪਾਨ ਕੀ ਕਰੈ ਨਾ ਲਾਲਸ।
ਹੁਣ ਲੇਟੇ ਹੋਏ ਨੇ ਰਾਤ ਦਿਨ ਇਸੇ ਤਰ੍ਹਾਂ ਹੀ ਆਲਸ ਸਹਿਤ ਸੁਸਤੀ ਸਹਿਤ ਲੇਟੇ ਰਹਿੰਦੇ ਨੇ, ਨਾ ਲੰਗਰ ਚੱਕਦੇ ਨੇ ਨਾ ਜਲ ਪੀਂਦੇ ਨੇ।
ਪੀਤ ਬਦਨ ਤਨ ਖੀਨ ਉਧਾਰਾ, ਬੇਦਨ ਪਾਏ ਕਰੋ ਵਿਚਾਰਾ।
ਦਾ ਮੂੰਹ ਵੀ ਕਿਵੇਂ ਪੀਲਾ ਚਰਦ ਹੋ ਗਿਆ, ਸਰੀਰ ਬਿਲਕੁਲ ਛੀਣ ਤੇ ਕਮਜ਼ੋਰ ਹੋ ਗਿਆ ਹੈ, ਤੇ ਘੁਟਾਰਾ ਜਿਹਾ ਸਰੀਰ ਇਹਨਾਂ ਦਾ ਨਜ਼ਰ ਆਉਂਦਾ ਹੈ, ਕੋਈ ਢਾਲਸ ਨਜ਼ਰ ਨਹੀਂ ਆਉਂਦੀ ਸਰੀਰ ਚ। ਦੇਖੋ ਇਹਨਾਂ ਨੂੰ ਕਿਹੜੀ ਵੇਦਨ ਹੈ, ਇਹਨੂੰ ਇਹਨਾਂ ਨੂੰ ਕਿਹੜੀ ਪੀੜਾ ਹੈ, ਉਸ ਪੀੜਾ ਨੂੰ ਰੋਗ ਨੂੰ ਲੱਭ ਕੇ ਫਿਰ ਉਹਦਾ ਉਪਚਾਰ ਕਰੋ, ਉਸ ਦਾ ਕੋਈ ਦਵਾ ਦਾਰੂ ਕਰੋ।
ਸੁਣ ਕਰ ਬਚਨ ਕੈਦ ਬੁਧਵੰਤਾ,
ਬਚਨ ਵੈਦ ਹਰਦਾਸ ਜੀ ਨੇ ਸੁਣੇ, ਬੜੇ ਸਿਆਣੇ ਵੈਦ ਸਨ, ਬੁੱਧੀ ਵਾਲੇ ਵੈਦ ਸਨ, ਜਗਤ ਦੇ ਮਾਲਕ ਤਰਲੋਕੀ ਨਾਥ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਬੈਠ ਗਏ ਵੈਦ ਹਰਦਾਸ ਜੀ।
ਆਨੰਦ ਪਰਦੇ ਬਸਨੀ ਉਜਾਰਾ, ਈਰਤ ਧਮਨੀ ਕਰ ਕਰ ਧਾਰਾ।
ਚਿਹਰੇ ਤੇ ਚਾਦਰਾ ਲਿਆ ਹੋਇਆ ਤੇ ਵੈਦ ਜੀ ਨੇ ਆਪ ਆਪਣੇ ਹੱਥ ਨਾਲ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਚਾਦਰਾ ਲਾਇਆ। ਚਾਦਰ ਲਾ ਕੇ ਪਹਿਲਾਂ ਮੁੱਖ ਵੇਖਿਆ, ਮੱਥੇ ਤੇ ਹੱਥ ਲਾਇਆ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਹ ਪਕੜ ਕੇ ਧਮਨੀ ਵੇਖਣ ਲੱਗੇ, ਨਾੜੀ ਪਕੜ ਕੇ ਨਾੜੀ ਦੀ ਪ੍ਰੀਖਿਆ ਕਰਨ ਲੱਗੇ।
ਵੈਦ ਬਦਨ ਸੁਖ ਕਦਨ ਸੁਦੇਖਾ, ਜਿਸਕੇ ਮਨ ਅਨੁਕੰਪ ਵਿਸ਼ੇਖਾ।
ਮਹਾਰਾਜ ਜੀ ਦੀ ਨਬਜ ਵੇਖਣ ਲੱਗੇ ਨਾ ਵੈਦ ਜੀ ਬਾਹ ਫੜ ਕੇ, ਤੇ ਗੁਰਦੇਵ ਜਿਨ੍ਹਾਂ ਦੇ ਹਿਰਦੇ ਵਿਚ ਸਦਾ ਕਰੁਣਾ ਤੇ ਦਇਆ ਹੀ ਭਰੀ ਹੋਈ ਹੈ, ਤੇ करुणा भरे नेत्रा नाल महाराज जी ने वैद जी वल तकिया, अखा खोलिया, नेत्र खोले ते महाराज सच्चे पातशाह जी ने वैद जी वल देखिया, जिस देखनी नाल सुख कटे जांदे ने।
करके करख लयो निज कर को उठ मैं जे देवन मंद पर को।
वैद जी ने हथों अपनी बात खिंच ली, बात खिंच के सतगुरु सच्चे पातशाह जी उठ के बैठ गए वैद हरदास नु सुमत देन वास्ते, श्रेष्ठ मति देन वास्ते, असल विच वैद बनाउन वास्ते। साहिब सच्चे पातशाह जी महाराज जी उठ के बैठ गए।
मच बोले उत पल दल लोचन सुख दल पल बंद मिचन।
महाराज सच्चे पातशाह जी बड़े कीमती सोहने बोल बोलन लगे। मेरे साहब जी नेत्र ऐसे नेत्रा दिया उपरलिया संखड़िया कमल के पत्तिया के समान कोमल। महाराज सच्चे पातशाह उन्होंने नेत्रा नाल अचल जे नेत्र करके वैद जी वल वेखदिया होया बोले,
गोह हाथ के हाथ सुहाथा क्या तुम जियो तो निज गाथा।
महाराज जी कहन लगे मेरा हाथ अपने हाथ च पकड़ के की वेखदे जे। मेरी सवाल जद गुरु पातशाह ने किया, की वेखदे जे मेरा हाथ अपने हाथ च पकड़ के क्या वेख रहे हो, तुसी अपने जी दी गाथा दसो तुसी हो कौन।
सुन कर सिखत बचनी उचारे ओ हेरो जो रोग तुम्हारे।
तो वैद जी बोले मैं वैद हां ते मैं तुहाडा हाथ पकड़ के नाड़ी वेख के तुहाडा रोग वेख रहा, ते मैं वेख रहा जानना चाहना कि तुहानू की रोग है, ਕਿਹੜਾ ਰੋਗ ਤੁਹਾਡੇ ਸਰੀਰ ਨੂੰ ਲੱਗਾ
ਹੋਇਆ। ਚਾਰ
ਪ੍ਰਕਾਰ ਦਾ ਰੋਗ ਹੁੰਦਾ, ਵਾਤ ਕੱਪ ਪਿੱਤ ਸ਼੍ਰੋਣਤ। ਸਰੀਰ ਦੇ ਚਾਰ ਪ੍ਰਕਾਰ ਦੇ ਤ੍ਰਦੋਸ਼ ਵੀ ਮੰਨੇ ਨੇ ਤੇ ਕਈ ਚਾਰ ਵੀ ਮੰਨਦੇ ਨੇ। ਮੈਂ ਵੇਖਾਂਗਾ ਤੁਹਾਡੀ ਨਾੜੀ ਦੀ ਪ੍ਰੀਖਿਆ ਕਰਕੇ ਕਿ ਤੁਹਾਨੂੰ ਵਾਤ ਹੈ, ਕੱਫ ਹੈ, ਜਾਂ ਸ਼੍ਰੋਣਤ ਕਿਸੇ ਪ੍ਰਕਾਰ ਦੇ ਖੂਨ ਦਾ ਕੋਈ ਵਿਗਾੜ ਹੈ, ਤੇ ਜਾਂ ਫਿਰ ਪਿੱਤ ਕੋਈ ਸਰੀਰ ਵਿਚ ਗਰਮੀ ਵਧੀ ਹੋਈ ਹੈ, ਜਾਂ ਕੱਫ ਸਰਦੀ ਵਧੀ ਹੋਈ ਹੈ। ਮੈਂ ਇਹ ਰੋਗਾਂ ਦੀ ਵਿਕਾਰਾਂ ਦੇ ਤੁਹਾਡੇ ਸਰੀਰ ਦੇ ਨਾਲ ਵਿਕਾਰਾਂ ਦੀ ਪ੍ਰੀਖਿਆ ਕਰਾਂਗਾ।
ਕੀ ਤੋ ਮੈਂ ਵਿਕਾਰ ਅਬ ਹੇਰੋ ਤੇ ਪਰ ਕਰ ਉਪਚਾਰ ਨਦੋਰੋ।
ਮੈਂ ਤੁਹਾਡਾ ਨਬਜ ਵੇਖ ਕੇ ਫਰਕ ਕਰਾਂਗਾ ਵੀ ਤੁਹਾਨੂੰ ਕਿਹੜਾ ਰੋਗ ਹੈ, ਤੇ ਜਿਹੜਾ ਰੋਗ ਮੈਨੂੰ ਪਤਾ ਲੱਗੇਗਾ ਕਿ ਤੁਹਾਨੂੰ ਵਾਤ ਹੈ, ਕੱਫ ਹੈ, ਪਿੱਤ ਹੈ ਜਾਂ ਸ਼੍ਰੋਣਤ ਹੈ, ਤੇ ਉਸ ਰੋਗ ਦੀ ਵਿਚਾਰ ਕਰਕੇ ਫਿਰ ਮੈਂ ਉਹਦਾ ਉਪਚਾਰ ਕਰਾਂਗਾ, ਫਿਰ ਮੈਂ ਉਸਦਾ ਇਲਾਜ ਕਰਾਂਗਾ, ਤੁਹਾਡੇ ਉਸੇ ਰੋਗ ਨੂੰ ਲੱਭ ਕੇ ਉਸ ਰੋਗ ਦੀ ਤੁਹਾਨੂੰ ਔਖ ਦੀ ਦਵਾਈ ਦੇਵਾਂਗਾ।
ਅੱਤ ਕੋ ਰਾਤ ਔਖ ਦੀ ਖਾਵੋ ਹੋਏ ਅਰੋਗ ਤਨ ਤੇ ਸੁਖ ਪਾਵੋ।
ਜਿਹੜੀ ਦਵਾਈ ਦਿਆਂਗਾ ਉਹ ਤੁਸੀਂ ਪੱਥ ਰੱਖ ਕੇ ਪਰਹੇਜ਼ ਰੱਖ ਕੇ ਉਸ ਦਵਾਈ ਨੂੰ ਖਾਇਆ ਜੇ, ਤੇ ਕੁਝ ਦਿਨਾਂ ਵਿਚ ਤੁਸੀਂ ਅਰੋਗ ਹੋ ਜਾਓਗੇ ਨਾਨਕ ਜੀ, ਤੁਹਾਡਾ ਸਰੀਰ ਬਿਲਕੁਲ ਕੰਚਨ ਵਰਗਾ ਹੋ ਜਾਏਗਾ, ਤੁਹਾਨੂੰ ਸੁਖ ਦੀ ਪ੍ਰਾਪਤੀ ਹੋ ਜਾਏਗੀ।
ਹਸਨ ਖਾਨ ਕੀ ਰੁਚਿ ਉਪਜੈ ਨਿਰਬਲ ਦੇ ਕਲੀ ਪੁਨਵੈ।
ਤੁਹਾਨੂੰ ਲੰਗਰ ਪਾਤਸ਼ਾਹ ਭੋਜਨ ਛਕਣ ਦੀ ਰੁਚੀ ਫੇਰ ਜਾਗ ਪਏਗੀ, ਪ੍ਰਸ਼ਾਦਾ ਛਕਣ ਦੀ ਰੁਚੀ ਫੇਰ ਜਾਗੇਗੀ। ਤੁਸੀਂ ਜਦੋਂ ਪ੍ਰਸ਼ਾਦਾ ਪਾਣੀ ਛਕੋਗੇ ਤੇ ਤੁਹਾਡੇ ਸਰੀਰ ਚ ਫਿਰ ਤਾਕਤ ਆ ਜਾਏਗੀ, ਤਾਣ ਆ ਜਾਏਗਾ, ਜ਼ੋਰ ਆ ਜਾਏਗਾ, ਤੇ ਤੁਹਾਡੀ ਇਹ ਸੁਸਤੀ ਵੀ ਜਾਂਦੀ ਰਹੇਗੀ, ਤਾਣ ਦੇ ਨਾਲ ਫਲ ਦੇ ਨਾਲ ਤੁਸੀਂ ਸੰਸਾਰ ਵਿਚ ਵਿਚਰੋਗੇ।
ਵੈਦ ਬਚਨ ਸੁਣ ਪੰਕਜ ਬਦਨਾ ਬੋਲੇ ਹਰ ਸੁਖ ਸਦਨਾ।
ਵੈਦ ਜੀ ਦੇ ਬਚਨ ਪੰਕਜ ਨੈਣ ਸਬਦ ਨੈਣ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਸੁਣੇ, ਤੇ ਸੁਣਦਿਆ ਗਰੀਬਨ ਬਾਜ ਦਇਆ ਨਿਤ ਸਹਿਬ ਸੱਚੇ ਪਾਤਸ਼ਾਹ ਉਸ ਵੈਦ ਨੂੰ ਸਮਰਥ ਦੇਣ ਵਾਸਤੇ ਬੋਲੇ ਨੇ ਕਿ ਜਿਹੜੀ ਵੇਦਨ ਸਾਡੇ ਅੰਦਰ ਹੈ ਵੈਦ ਜੀ ਉਸ ਤੁਸੀਂ ਨਹੀਂ ਜਾਣ ਸਕਦੇ। ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਪਵਿੱਤਰ ਸਲੋਕ ਆਪਣੇ ਮੁਖਾਰ ਬਿੰਦ ਚ ਉਚਾਰਨ ਕੀਤਾ ਤੇ ਬੋਲੇ ਕਹਿਣ ਲੱਗੇ
ਸਲੋਕ ਵੈਦ ਬੁਲਾਇਆ ਵੈਦਗੀ ਪਕੜ ਸੰਧੋਲੇ
ਮਹਾਰਾਜ ਜੀ ਕਹਿੰਦੇ ਦੇਖੋ ਵੈਦ ਨੂੰ ਬੁਲਾਇਆ ਵੈਦਗੀ ਕਰਨ ਵਾਸਤੇ ਵੀ ਤੂੰ ਆਪਣੀ ਵੈਦਗਿਰੀ ਕਰ ਤੇ ਉਹ ਸਾਡੀ ਬਾਂਹ ਫੜ ਕੇ ਕੰਡੋਲ ਦਾ ਕੰਡੋਲ ਕਹਿੰਦੇ ਨੇ ਲੱਭਣਾ ਉਹ ਲੱਭਦਾ ਜੇ ਤੂੰ ਕੀ ਰੋਗ ਹੈ ਵਾਤ ਹੈ ਕੱਫ ਹੈ ਪਿੱਤ ਹੈ ਸ਼ਰੋਣਤ ਹੈ ਕਹਿੰਦੇ ਉਹ ਬਾਂਹ ਫੜ ਕੇ ਸਾਡੀ ਨਬਜ਼ ਪਕੜ ਕੇ ਵੇਖਦਾ ਹੈ ਰੋਗ ਦੀ ਭਾਲ ਕਰਦਾ ਹੈ ਉਹ ਬਾਂਹ ਫੜ ਕੇ ਤੋੜਦਾ ਹੈ ਇਹਨੂੰ ਕੀ ਰੋਗ ਹੈ
ਭੁੱਲਾ ਵੈਦ ਨ ਜਾਣੇ ਕਰਕ ਕਲੇਜੇ ਮਾਏ
ਸਤਨਾਮ ਮਹਾਰਾਜ ਜੀ ਕਹਿੰਦੇ ਵੈਦ ਭੋਲਾ ਹੈ ਇਹ ਨਹੀਂ ਜਾਣਦਾ ਕਿ ਇਹ ਰੋਗ ਸਰੀਰ ਦਾ ਨਹੀਂ ਇਹ ਜਿਹੜੀ ਕਰਕ ਹੈ ਨਾ ਕਰਕ ਖਾਲਸਾ ਜੀ ਕਿਹੋ ਜਿਹੀ ਭਿਆਨਕ ਪੀੜਾ ਹੈ ਜਿਵੇਂ ਕਿਸੇ ਪ੍ਰਕਾਰ ਦਾ ਕੋਈ ਲੋਹੇ ਦਾ ਟੁਕੜਾ ਜਾਂ ਸਰੀਰ ਦੀ ਹੱਡੀ ਕੋਈ ਟੁੱਟ ਕੇ ਵਿੱਚ ਟੁਕੜਾ ਰਹਿ ਜਾਏ ਜੋ ਕੜਕਦਾ ਹੈ ਨਾ ਤੇ ਬੜੀ ਭਿਆਨਕ ਪੀੜਾ ਉੱਠਦੀ ਹੈ ਮਹਾਰਾਜ ਜੀ ਕਹਿੰਦੇ ਸਾਡੇ ਕਲੇਜੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਜਿਹੜੀ ਪੀੜਾ ਹੈ ਨਾ ਉਹ ਕੜਕ ਵਾਂਗੂ ਚੁੱਕਦੀ ਹੈ ਉਸ ਵੈਦ ਉਸ ਪੀੜਾ ਨੂੰ ਇਹ ਭੋਲਾ ਵੈਦ ਕਿਵੇਂ ਸਮਝੇ ਕਿ ਇਹ ਪੀੜਾ ਇਹ ਜਿਹੜੀ ਦਰਦ ਹੈ ਇਹ ਉਦੋਂ ਦੂਰ ਹੋਵੇਗੀ ਜਦੋਂ ਵਾਹਿਗੁਰੂ ਪਰਮੇਸ਼ਰ ਨਾਲ ਮਿਲਾਪ ਹੋਵੇਗਾ ਇਹ ਤਾਂ ਬਿਰਹਾ ਦੀ ਪੀੜਾ ਹੈ ਇਹ ਤਾਂ ਵਿਛੋੜੇ ਦੀ ਕੜਕ ਹੈ ਇਹ ਤਾਂ ਵਿਛੋੜੇ ਦੀ ਕੜਕ ਹੈ ਜੋ ਸਾਡੇ ਹਿਰਦੇ ਚ ਵੀ ਉੱਠਦੀ ਹੈ ਕਲੇਜੇ ਚ ਵੀ ਉੱਠਦੀ ਹੈ ਪਰ ਇਹ ਭੋਲਾ ਵੈਦ ਇਹ ਤਾਂ ਬਾਹਰਲੀ ਨਬਜ਼ ਵੇਖ ਕੇ ਪਰਖਦਾ ਸਰੀਰ ਦੇ ਰੋਗ ਨੂੰ ਅਸਲ ਵਿੱਚ ਉਹ ਪੀੜਾ ਤਾਂ ਸਾਡੇ ਕਲੇਜੇ ਚ ਪਈ ਉੱਠਦੀ ਹੈ
ਮਹੱਲਾ ਦੂਜਾ ਵੈਦਾ ਵੈਦ ਤੋਂ ਵੈਦ ਪਹਿਲਾ ਰੋਗ ਪਛਾਣ
ਹੁਣ ਇਸੇ ਪਾਵਨ ਬਚਨ ਦੀ ਵਿਆਖਿਆ ਕੇ ਗੁਰੂ ਅੰਗਦ ਸਾਹਿਬ ਨੇ ਕੀਤੀ ਉਹ ਬਚਨ ਵੀ ਮਹਾਂਕਵੀ ਭਾਈ ਸੰਤੋਖ ਸਿੰਘ ਨੇ ਇੱਥੇ ਨਾਲ ਦੇ ਦਿੱਤੇ ਨੇ ਤਾਂ ਜੋ ਉਸ ਵੈਦ ਵਾਲੀਆਂ ਪੰਕਤੀਆਂ ਦੀ ਅੱਗੇ ਵਿਆਖਿਆ ਹੋ ਸਕੇ ਮਹਾਰਾਜ ਜੀ ਕਹਿੰਦੇ ਵੈਦਾਂ ਵਿੱਚੋਂ ਸ੍ਰੇਸ਼ਟ ਵੈਦ ਉਹੀ ਹੈ ਜਿਹੜਾ ਪਹਿਲਾਂ ਰੋਗ ਦੀ ਪਛਾਣ ਕਰ ਲਵੇ ਕਿ ਰੋਗ ਹੈ ਕੀ ਰੋਗ ਅਸਲ ਵਿੱਚ ਹੈ ਕੀ ਜਿਹੜਾ ਵੈਦ ਪਹਿਲਾਂ ਰੋਗ ਨੂੰ ਨਾ ਪਛਾਣ ਸਕੇ ਤੇ ਦਵਾਈ ਪਹਿਲਾਂ ਦੇ ਦੇਵੇ ਰੋਗ ਦੀ ਪਛਾਣ ਨੂੰ ਹੋਵੇ ਨਾ ਉਹ ਵੈਦ ਵੈਦ ਨਹੀਂ ਗਿਣਿਆ ਜਾ ਸਕਦਾ ਮਹਾਰਾਜ ਜੀ ਕਹਿੰਦੇ ਵੈਦਾਂ ਵਿੱਚੋਂ ਸ੍ਰੇਸ਼ਟ ਵੈਦ ਉਹ ਹੈ ਜਿਹੜਾ ਪਹਿਲਾਂ ਰੋਗ ਦੀ ਪਛਾਣ ਕਰ ਲਵੇ ਕਿ ਰੋਗ ਕੀ ਹੈ
ਐਸਾ ਦਾਰੂ ਲੋੜ ਲੋ ਜਿਤ ਵੰਜੈ ਰੋਗਾ ਕਾਲ
ਇਹੋ ਜਿਹਾ ਦਾਰੂ ਲੱਭ ਲੋ ਇਹੋ ਜਿਹਾ ਦਾਰੂ ਦੌੜੋ ਇਹੋ ਜਿਹਾ ਦਾਰੂ ਪ੍ਰਾਪਤ ਕਰੋ ਜਿਸ ਦਾਰੂ ਨਾਲ ਜਿਸ ਦਵਾਈ ਨਾਲ ਜਿਸ ਔਸਧੀ ਨਾਲ ਰੋਗਾਂ ਦਾ ਘਾਣ ਵੱਧ ਜਾਏ ਵੱਧ ਜੇ ਕਹਿੰਦੇ ਚਲਾ ਜਾਏ ਦੂਰ ਹੋ ਜਾਏ ਸਾਰੇ ਰੋਗ ਦੂਰ ਹੋ ਜਾਣ ਉਹਨਾਂ ਸਾਰੇ ਰੋਗਾਂ ਦੀ ਕਿੱਥੋਂ ਔਸਧੀ ਉਹ ਤੁਸੀਂ ਪ੍ਰਾਪਤ ਕਰ ਲੋ ਜੇ ਮਿਲਦੀ ਹੈ ਜੇ ਲੱਭਦੀ ਫਿਰ ਤਾਂ ਹੈ ਸਿਆਣਾ ਵੈਦ ਜੇ ਇੱਕੋ ਔਖਦੀ ਇਹੋ ਜਿਹੀ ਹੋਵੇ ਕਿ ਜਿਸ ਨੂੰ ਛਕਦਿਆਂ ਹੀ ਸਾਰੇ ਰੋਗ ਨਿਵਰਤ ਹੋ ਜਾਣ ਤੇ ਉਹਨਾਂ ਸਾਰਿਆਂ ਰੋਗਾਂ ਦੀ ਇੱਕੋ ਔਖਦੀ ਦਾ ਜ਼ਿਕਰ ਗੁਰੂ ਪੰਜਵੇਂ ਬਾਪੂ ਗੁਰੂ ਅਰਜਨ ਸਾਹਿਬ ਨੇ ਕੀਤਾ ਹੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਉਹ ਦਵਾਈ ਕਿੱਥੋਂ ਮਿਲਦੀ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਬੰਦਾ ਮੇਰੇ ਵੈਦ ਮੇਰੇ ਸਾਹਿਬ ਨੇ ਮੇਰੇ ਗੁਰੂ ਨੇ ਤੇ ਮੇਰੇ ਗੁਰੂ ਰੂਪੀ ਵੈਦ ਨੇ ਜਦੋਂ ਮੈਨੂੰ ਹਰੀ ਦੇ ਨਾਮ ਰੂਪੀ ਔਖਦੀ ਦਿੱਤੀ ਤੇ ਕਹਿੰਦੇ ਇਹ ਰੋਗ ਦੀ ਤਾਂ ਕੋਈ ਗੱਲ ਹੀ ਨਹੀਂ ਮੇਰੇ ਸਤਿਗੁਰਾਂ ਨੇ ਜੰਮਾਂ ਦੀਆਂ ਅਜਾਂ ਤੱਕ ਕੱਟ ਕੇ ਰੱਖ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਐਸੀ ਦਵਾਈ ਲੱਭੋ ਐਸਾ ਦਾਰੂ ਲੋੜ ਲਹੋ ਇਹੋ ਜਿਹਾ ਦਾਰੂ ਇਹੋ ਜਿਹੀ ਦਵਾਈ ਲੋੜੋ ਜਿਹਦੇ ਨਾਲ ਸਾਰੇ ਰੋਗਾਂ ਦਾ ਘਾਟ ਚਲਾ ਜਾਵੇ
ਚਿੱਤ ਦਾਰੂ ਰੋਗ ਉੱਠੀ ਆਏ
ਦਾਰੂ ਨਾਲ ਜਿਸ ਦਵਾਈ ਨਾਲ ਜਿਸ ਔਖਦੀ ਦੇ ਨਾਲ ਸਰੀਰ ਵਿੱਚੋਂ ਇਹ ਰੋਗ ਉੱਠ ਜਾਏ ਸਰੀਰ ਵਿੱਚੋਂ ਇਹ ਰੋਗ ਚਲਾ ਜਾਏ ਤੇ ਇਸ ਤਨ ਦੇ ਵਿਚ ਇਸ ਮਨ ਦੇ ਵਿਚ ਆਤਮਾ ਦਾ ਸੁਖ ਆ ਕੇ ਵੱਸ ਜਾਏ, ਇਹੋ ਜਿਹਾ ਦਾਰੂ ਪ੍ਰਾਪਤ ਕਰੋ।
ਧਰੂਕ ਗਵਾਹੇ ਆਪਣਾ ਤਾਂ ਨਾਨਕ ਵੈਦ ਸਦਾਏ।
ਸਭ ਸੱਚੇ ਪਾਤਸ਼ਾਹ ਕਹਿੰਦੇ ਅਸਲ ਵਿਚ ਵੈਦ ਉਹੀ ਸੁਣਾ ਸਕਦਾ ਹੈ ਜਿਹੜਾ ਪਹਿਲਾਂ ਆਪਣਾ ਰੋਗ ਗਵਾ ਲਵੇ, ਉਹਦੇ ਆਪਣੇ ਅੰਦਰ ਕੋਈ ਰੋਗ ਨਾ ਰਹੇ, ਉਹ ਆਪਣਾ ਰੋਗ ਗਵਾ ਕੇ ਤੇ ਫੇਰ ਆਖੇ ਕਿ ਹਾਂ ਸੱਜਣਾ ਮੈਨੂੰ ਇਹ ਰੋਗ ਸੀ, ਮੈਂ ਇੱਦਾਂ ਗਵਾਇਆ ਤੇ ਆ ਹੁਣ ਤੇਰਾ ਵੀ ਗਵਾ ਦੇ। ਆਪ ਮੁਕਤ ਉਹ ਸਾਰਾ ਕੋਈ ਐਸਾ ਵੈਦ ਜਿਹੜਾ ਆਪ ਆਪਣੇ ਅੰਦਰੋਂ ਪਹਿਲਾਂ ਰੋਗ ਗਵਾ ਲਵੇ। ਤਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਿਆਣਾ ਵੈਦ ਸੁਧਾ ਸਕਦਾ, ਉਹ ਤਾਂ ਸਿਆਣਾ ਵੈਦ ਅਖਾ ਸਕਦਾ ਹੈ ਜਿਹੜਾ ਪਹਿਲੋਂ ਆਪਣੇ ਅੰਦਰੋਂ ਆਪਣਾ ਰੋਗ ਗਵਾ ਲਵੇ।
ਪਈ ਲੱਗਿਓ ਆਦ ਤੋਂ ਹੋ ਮੈਰੋ ਮਹਾਂ ਦੁਖੀ ਸਭ ਲੋਕ।
ਸੱਚੇ ਪਾਤਸ਼ਾਹ ਜੀ ਹੁਣ ਅੱਗੇ ਵਿਚਾਰ ਕਰਨ ਲੱਗੇ ਨੇ, ਕਹਿਣ ਲੱਗੇ ਵੈਦ ਜੀ ਇੱਕ ਸਭ ਤੋਂ ਪਹਿਲਾਂ ਮੁੱਢਲਾ ਰੋਗ ਲੱਗਾ ਹੋਇਆ ਇਸ ਜੀਵ ਨੂੰ ਉਹ ਹੈ ਹਉਮੈ ਦਾ ਰੋਗ। ਇਹ ਬੜਾ ਭਿਆਨਕ ਜੇ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ ਪਰ ਦਵਾਈ ਵੀ ਇਹਦੇ ਦੇਖੀ ਹੈ। ਉਹ ਕਿਹੜੀ ਹੈ? ਕਹਿੰਦੇ ਜਿੱਥੇ ਰੋਗ ਉਪਜਦਾ ਉੱਥੇ ਹੀ ਉਹ ਦਵਾਈ ਦਾ ਅਸਰ ਹੁੰਦਾ ਹੈ, ਔਰ ਉਹ ਹੈ ਹਿਰਦਾ। ਜੇ ਸਤਿਗੁਰੂ ਦੀ ਕਿਰਪਾ ਕਰ ਦੇਣ, ਗੁਰੂ ਦਾ ਸ਼ਬਦ ਉਸ ਹਿਰਦੇ ਚ ਵੱਸ ਜਾਏ ਤੇ ਉਹ ਹਉਮੈ ਦਾ ਰੋਗ ਅੰਦਰੋਂ ਚਲਾ ਜਾਂਦਾ ਹੈ। ਪਰ ਅੱਜ ਕਹਿੰਦੇ ਸਭ ਤੋਂ ਪਹਿਲਾਂ ਮੁੱਢਲਾ ਰੋਗ ਇਸ ਜੀਵ ਨੂੰ ਲੱਗਾ ਹੋਇਆ ਹਉਮੈ ਦਾ, ਜਿਹਦੇ ਕਰਕੇ ਸਾਰੇ ਸੰਸਾਰ ਦੇ ਜੀਵ ਦੁਖੀ ਹਨ। ਇਹਦੀ ਵਿਆਖਿਆ ਆਪਾਂ ਅਗਲਿਆਂ ਪ੍ਰਕਰਨਾਂ ਚ ਸਰਵਣ ਕਰਾਂਗੇ। ਮਹਾਰਾਜ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰੋਗ ਵੀ ਦੱਸ ਰਹੇ ਨੇ ਤੇ ਫਿਰ ਉਹਨਾਂ ਰੋਗਾਂ ਦੀ ਦਵਾਈ ਕੀ ਹੈ। ਅਸਲ ਵੈਦ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ, ਜਿਹੜਾ ਰੋਗ ਵੀ ਪਰਖਦੇ ਨੇ ਫਿਰ ਰੋਗ ਦੀ ਪਰਖ ਕਰਕੇ ਉਹਦੀ ਔਖਦੀ ਵੀ ਨਾਲ ਨਾਲ ਦੱਸ ਰਹੇ ਨੇ ਵੀ ਆਹ ਦਵਾਈ ਹੈ ਇਸ ਰੋਗ ਦੀ, ਇਹ ਤਾਂ ਇਹ ਰੋਗ ਦੂਰ ਹੋਵੇਗਾ। ਤੇ ਜਗਤ ਗੁਰੂ ਪਾਤਸ਼ਾਹ ਦੇ ਪਵਿੱਤਰ ਬਚਨ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਜਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਹਰ ਹਰ ਨਾਮ ਔਖਦ ਮੁਖ ਤੇਰਾ, ਹਰ ਹਰ ਨਾਮ ਔਖਦ ਮੁਖ ਤੇਰਾ, ਹਰ 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 ਨਾਮ ਔਖਦ ਮੁਖ ਤੇਰਾ, ਹਰ ਹਰ ਨਾਮ ਔਖਦ ਮੁਖ ਤੇਰਾ, ਹਰ ਹਰ ਨਾਮ ਔਖਦ ਮੁਖ ਤੇਰਾ। ਵਾਹਿਗੁਰੂ 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 ਵਾਹਿਗੁਰੂ।